ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗਰੀਬਨ ਵਾਗ ਸੱਚੇ ਪਾਤਸ਼ਾਹ ਦੇ ਦਰਸ਼ਨ ਪਰਸਰੇ ਨੌਵੇਂ ਪਾਤਸ਼ਾਹ ਤਿਲਕ ਜੰਜੂ ਦੇ ਰਾਖੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣ ਰਹੇ ਹੋ। ਨਿਤਾ ਪ੍ਰਤੀ ਗੁਰੂ ਚਰਨਾਂ ਚ ਜੁੜ ਕੇ ਸ੍ਰੀ ਗੁਰ ਪੰਥ ਪ੍ਰਕਾਸ਼ ਦੀ ਚੱਲ ਰਹੀ ਲੜੀਵਾਰ ਕਥਾ ਆਪ ਜੀ ਬੜੇ ਪਿਆਰ ਸਤਿਕਾਰ ਸ਼ਰਧਾ ਸਹਿਤ ਸਰਵਣ ਕਰ ਰਹੇ। ਸਰੋਤੇ ਦੇ 14 ਗੁਣ ਹੁੰਦੇ ਨੇ ਔਰ 14 ਹੀ ਗੁਣ ਵਕਤੇ ਦੇ ਹੁੰਦੇ ਨੇ। ਸੂਰਜ ਪ੍ਰਕਾਸ਼ ਦੀ ਕਥਾ ਵਿੱਚ ਆਪ ਜੀ ਨੇ ਇਹ 14-14 ਗੁਣ ਵਕਤੇ ਤੇ ਸਰੋਤੇ ਦੇ ਪਿੱਛੇ ਸੁਣੇ ਵੀ ਨੇ। ਸਰੋਤੇ ਦੇ 14 ਗੁਣਾਂ ਚੋਂ ਇੱਕ ਗੁਣ ਇਹ ਵੀ ਹੈ ਕਿ ਜਿਸ ਗ੍ਰੰਥ ਦੀ ਕਥਾ ਸਰੋਤੇ ਸੁਣ ਰਹੇ ਨੇ ਉਹਨਾਂ ਦਾ ਉਸ ਗ੍ਰੰਥ ਤੇ ਨਿਸ਼ਚਾ ਹੋਣਾ ਚਾਹੀਦਾ, ਭਰੋਸਾ ਹੋਣਾ ਚਾਹੀਦਾ ਕਿ ਸਹੀ ਹੈ ਵਾ ਦਰੁਸਤ ਹੈ, ਫਿਰ ਉਹਨਾਂ ਨੂੰ ਅਸਲੀ ਕਥਾ ਦੀ ਸਮਝ ਆਉਂਦੀ ਹੈ। ਜਿਸ ਗ੍ਰੰਥ ਪ੍ਰਤੀ ਉਹਨਾਂ ਦੇ ਮਨ 'ਚ ਕੋਈ ਸੰਸਾ ਹੈ ਕਿ ਜੀ ਇਹਦੇ ਵਿੱਚ ਇਹ ਗੱਲਾਂ ਸਹੀ ਨਹੀਂ ਲਿਖੀਆਂ ਹੋਈਆਂ, ਤੇ ਸ਼ੰਕਾ ਕਰਨ ਵਾਲੇ ਜਿਹੜੇ ਲੋਕ ਸਰੋਤੇ ਨੇ ਉਹਨਾਂ ਨੂੰ ਫਿਰ ਕਥਾ ਦੀ ਸੋਝੀ ਨਹੀਂ ਪੈਂਦੀ, ਸਮਝ ਨਹੀਂ ਪੈਂਦੀ। ਇਸ ਕਰਕੇ ਜਿਸ ਗ੍ਰੰਥ ਦੀ ਕਥਾ ਸੁਣ ਰਹੇ ਹਾਂ, ਚਾਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕਥਾ ਹੈ, ਉਹ ਚਾਹੇ ਕਿਸੇ ਇਤਿਹਾਸਕ ਗ੍ਰੰਥ ਦੀ ਕਥਾ ਹੈ, ਉਸ ਗ੍ਰੰਥ ਤੇ ਨਿਸ਼ਚਾ ਹੋਣਾ ਚਾਹੀਦਾ ਕਿ ਸਹੀ ਹੈ। ਤੋ ਆਪ ਸਾਰੇ ਸਰੋਤੇ ਬੜੇ ਪਿਆਰ ਨਾਲ ਕਥਾ ਸੁਣਦੇ ਹੋ, ਪੂਰਾ ਨਿਸ਼ਚਾ ਭਰੋਸਾ ਆਪ ਸਾਰੇ ਸਰੋਤਿਆਂ ਦੇ ਹਿਰਦਿਆਂ ਦੇ ਅੰਦਰ ਨਜ਼ਰ ਆਉਂਦਾ ਹੈ। ਸ੍ਰੀ ਗੁਰਪੰਥ ਪ੍ਰਕਾਸ਼ ਦੀ ਇਹ ਪਵਿੱਤਰ ਕਥਾ, ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਇਤਿਹਾਸ, ਪੰਥ ਦੇ ਮਹਾਨ ਜਰਨੈਲ ਦਾ ਇਤਿਹਾਸ, ਮਹਾਨ ਸ਼ਹੀਦ ਦਾ ਇਤਿਹਾਸ। ਬਾਬਾ ਬੰਦਾ ਸਿੰਘ ਜੀ ਬਹਾਦਰ ਉੱਤੇ ਸੂਬੇ ਲਾਹੌਰ ਨੇ ਫਰਕਸ਼ੀਰ ਬਾਦਸ਼ਾਹ ਦੇ ਕਹਿਣ ਤੇ ਹਮਲਾ ਕੀਤਾ। ਗੁਰਦਾਸ ਨੰਗਲ ਦੀ ਗੜ੍ਹੀ ਦੇ ਆਲੇ ਦੁਆਲੇ ਘੇਰਾ ਪਹਿਲਾਂ ਘੱਤ ਕੇ ਕਈ ਮਹੀਨੇ ਬੈਠੇ ਰਹੇ, ਫਿਰ ਇਹਨਾਂ ਆਖਿਆ ਹਮਲਾ ਕਰਕੇ ਗੜ੍ਹੀ ਨੂੰ ਤੋੜ ਦਈਏ। ਹਮਲਾ ਕਰਕੇ ਗੜ੍ਹੀ ਨੂੰ ਤੋੜਨ ਦਾ ਜਦੋਂ ਇਹਨਾਂ ਨੇ ਯਤਨ ਕੀਤਾ, ਅੱਗੋਂ ਸਿੰਘ ਕਈ ਦਿਨਾਂ ਤੋਂ ਭੁੱਖੇ ਸਨ, ਪਰ ਉਹ ਇਹੋ ਜਿਹੀਆਂ ਜਾਨਾਂ ਹੂਲ ਕੇ ਲੜੇ ਕਿ ਇਹਨਾਂ ਤੁਰਕਾਂ ਦੇ ਦੰਦ ਖੱਟੇ ਕਰ ਦਿੱਤੇ। ਆਖਿਰਕਾਰ ਇਹਨਾਂ ਨੂੰ ਪਿਛਲੇ ਪੈਰੀ ਪਿਛਾਂ ਨੂੰ ਪਰਤਣਾ ਪਿਆ। ਹੁਣ ਇਹਨਾਂ ਵਿਚਾਰ ਕੀਤੀ ਕਿ ਆਪਾਂ ਹਮਲਾ ਨਹੀਂ ਕਰਨਾ, ਆਲੇ ਦੁਆਲੇ ਘੇਰਾ ਤੰਗ ਕਰੋ, ਅੰਦਰ ਰਸਤ ਬਸਤ ਜਾਣ ਤੋਂ ਰੋਕ ਦਿਓ, ਅੱਗੇ ਤੇ ਰਾਤ ਬਰਾਤੇ 20-50 ਸਿੰਘ ਬਾਹਰ ਨਿਕਲ ਕੇ ਆਉਂਦੇ ਨੇ ਤੇ ਲੰਗਰ ਪਾਣੀ ਵਾਸਤੇ ਰਸਤਾਂ ਬਸਤਾਂ ਲੈ ਜਾਂਦੇ ਨੇ, ਘੋੜਿਆਂ ਵਾਸਤੇ ਘਾਹ ਪੱਠਾ ਲੈ ਜਾਂਦੇ ਨੇ, ਹੁਣ ਉਹ ਵੀ ਬੰਦ ਕਰ ਦਿੱਤਾ ਜਾਏ, ਇੰਨਾ ਤੰਗ ਕਰੋ। ਤੋ ਇਸ ਪ੍ਰਕਾਰ ਦੇ ਨਾਲ ਇਹਨਾਂ ਨੇ ਘੇਰਾ ਤੰਗ ਕੀਤਾ। ਉਧਰ ਸਿੰਘ ਅੰਦਰ ਬਹੁਤ ਜ਼ਿਆਦਾ ਭੁੱਖ ਦੇ ਨਾਲ ਵਿਆਕੁਲ ਹੋਣ ਲੱਗੇ, ਭੁੱਖ ਦਾ ਦੁੱਖ ਬੜਾ ਡਾਢਾ ਦੁੱਖ ਹੈ। ਸਿਆਣੇ ਕਹਿੰਦੇ ਨੇ ਵੀ ਮੌਤ ਨਾਲੋਂ ਵੀ ਭਿਆਨਕ ਦੁੱਖ ਭੁੱਖ ਦਾ ਹੈ। ਗੁਰਬਾਣੀ ਦਾ ਵੀ ਮਾਂ ਵਾਕ ਹੈ, ਫਰੀਦਾ ਮੌਤੋਂ ਭੁੱਖ ਬੁਰੀ, ਮੌਤ ਨਾਲੋਂ ਵੀ ਜ਼ਿਆਦਾ ਡਾਢਾ ਦੁੱਖ ਭੁੱਖ ਦਾ। ਤੁਸੀਂ ਆਖੋਗੇ ਭੁੱਖ ਦਾ ਦੁੱਖ ਮੌਤ ਨਾਲੋਂ ਜ਼ਿਆਦਾ ਦੁਖੀ ਡਾਢਾ ਕਿਉਂ ਹੈ? ਮੌਤ ਤਾਂ ਜ਼ਿੰਦਗੀ ਵਿੱਚ ਇੱਕ ਵਾਰ ਆਉਂਦੀ ਹੈ, ਭੁੱਖ ਉਦੋਂ ਤੱਕ ਆਉਂਦੀ ਰਹਿੰਦੀ ਹੈ ਜਦੋਂ ਤੱਕ ਮੌਤ ਨਹੀਂ ਆਉਂਦੀ। ਮੌਤ ਤਾਂ ਇੱਕੋ ਵਾਰੀ ਆਉਣੀ ਹੈ, ਜਦੋਂ ਆ ਜਾਣੀ ਉਹਨੇ ਲੈ ਜਾਣਾ, ਪਰ ਭੁੱਖ ਤਾਂ ਉਦੋਂ ਤੱਕ ਹੀ ਆਉਂਦੀ ਹੈ ਜਦੋਂ ਤੱਕ ਮੌਤ ਦਾ ਦਿਨ ਨਹੀਂ ਆ ਜਾਂਦਾ। ਸਿਆਣਿਆਂ ਦੀ ਕਹਾਵਤ ਆ, ਰਾਤੀ ਖਾ ਕੇ ਸੁੱਤੇ ਸਵੇਰੇ ਫੇਰ ਖੜੀ। ਇੱਥੇ ਤਾਂ ਰਾਤ ਨੂੰ ਵੀ ਨਹੀਂ ਮਿਲਦਾ ਭੋਜਨ, ਅਗਲਾ ਦਿਨ ਵੀ ਲੰਘ ਜਾਂਦਾ, ਫਿਰ ਦੁਪਹਿਰ ਲੰਘ ਜਾਂਦੀ ਹੈ, ਉਸ ਤੋਂ ਵੀ ਅਗਲਾ ਦਿਨ ਲੰਘ ਜਾਂਦਾ। ਸਿੰਘ ਹੁਣ ਬਾਬਾ ਬੰਦਾ ਸਿੰਘ ਜੀ ਬਹਾਦਰ ਕੋਲ ਆਏ ਤੇ ਬਾਬਾ ਜੀ ਨੂੰ ਆ ਕੇ ਬੇਨਤੀ ਕਰਕੇ ਕਹਿਣ ਲੱਗੇ, ਬਾਬਾ ਜੀ ਖਬਰੇ ਇੱਥੇ ਹੋਰ ਕਿੰਨਾ ਸਮਾਂ ਲੱਗ ਜੇ, ਤੁਸੀਂ ਸਾਡੀ ਬੇਨਤੀ ਸਵੀਕਾਰ ਕਰੋ, ਇੱਥੋਂ ਚਲੇ ਜਾਓ। ਤੁਹਾਡੇ ਵੀਰ ਤੁਹਾਡੇ ਅਧੀਨ ਨੇ, ਇੱਥੋਂ ਉੱਡ ਜਾਓ। ਜੇ ਅਸੀਂ ਜਿਉਂਦੇ ਰਹੇ ਮੁੜ ਕੇ ਫਿਰ ਆ ਕੇ ਤੁਹਾਨੂੰ ਮਿਲ ਲਵਾਂਗੇ, ਨਹੀਂ ਤਾਂ ਫਿਰ ਸਾਡੀ ਇੱਥੇ ਹੀ ਫਤਿਹ ਪ੍ਰਵਾਨ ਕਰ ਲਓ। ਪਰ ਬਾਬਾ ਬੰਦਾ ਸਿੰਘ ਜੀ ਬਹਾਦਰ ਵੀ ਮਰਦ ਸਨ, ਉਹਨਾਂ ਆਖਿਆ ਸਾਥੀਓ ਮਰਾਂਗਾ ਤੇ ਤੁਹਾਡੇ ਨਾਲ ਹੀ ਇੱਥੇ। ਅੱਗੋਂ ਜਿਵੇਂ ਉਹ ਬਚਨ ਕਰ ਰਹੇ ਨੇ, ਬਾਬਾ ਬੰਦਾ ਸਿੰਘ ਜੀ ਦੇ ਅੰਦਰ ਦੇ ਪ੍ਰਪੱਕ ਨਿਸ਼ਚੇ ਦੀ ਗੱਲ ਸੁਣੀਏ ਕਿ ਕਿੰਨਾ ਉਹਨਾਂ ਦਾ ਨਿਸ਼ਚਾ ਪ੍ਰਪੱਕ ਹੈ। ਸ਼ਹੀਦੀ ਪਾਉਣ ਦਾ ਜਜ਼ਬਾ ਵੀ ਹੈ ਉਹਨਾਂ ਦੇ ਅੰਦਰ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਇਹ ਸਾਡੇ ਬਜ਼ੁਰਗਾਂ ਦਾ ਇਤਿਹਾਸ ਹੈ ਜਿਨ੍ਹਾਂ ਦੇ ਅਸੀਂ ਵਾਰਸ ਹਾਂ, ਇਹ ਉਹਨਾਂ ਦਾ ਇਤਿਹਾਸ ਹੈ। ਇਸ ਇਤਿਹਾਸ ਨੂੰ ਸੁਣ ਕੇ ਸਾਡੇ ਅੰਦਰ ਆਪਣੇ ਪੰਥ ਪ੍ਰਤੀ ਕੁਝ ਕਰ ਗੁਜ਼ਰਨ ਦਾ ਭਾਵ ਸਫੁਰਤ ਹੁੰਦਾ ਹੈ। ਜਦੋਂ ਸਾਨੂੰ ਆਪਣੇ ਵਿਰਸੇ ਦਾ ਪਤਾ ਹੋਵੇਗਾ ਕਿ ਸਾਡਾ ਇਹ ਵਿਰਸਾ ਹੈ, ਤੇ ਫਿਰ ਉਸ ਵਿਰਸੇ ਨੂੰ ਸੰਭਾਲਣ ਵਾਸਤੇ ਅਸੀਂ ਵੀ ਆਪਣੀ ਅੱਡੀ ਚੋਟੀ ਦਾ ਜ਼ੋਰ ਲਾਵਾਂਗੇ, ਤਾਣ ਲਾਵਾਂਗੇ। ਅੱਜ ਤਕਰੀਬਨ ਕੁੱਲ ਮਿਲਾ ਕੇ ਹਰ ਇੱਕ ਸਿੱਖ ਦੂਸਰੇ ਤੇ ਜ਼ਿੰਮੇਵਾਰੀ ਥੋਪਦਾ ਵੀ ਇਹ ਜ਼ਿੰਮੇਵਾਰੀ ਤੁਹਾਡੀ ਹੈ, ਸਿੱਖ ਪੰਥ ਦੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਜਿਹੜਾ ਕੰਮ ਕਰਨਾ ਇਹ ਤੁਹਾਡਾ ਕੰਮ ਹੈ, ਕੁਝ ਸੰਸਥਾਵਾਂ ਦਾ ਕੰਮ ਹੈ, ਇਹ SGPC ਦਾ ਕੰਮ ਹੈ ਜਾਂ ਫਲਾਣੀ ਸੰਸਥਾ ਦਾ ਕੰਮ ਹੈ ਜਾਂ ਟਕਸਾਲ ਦਾ ਕੰਮ ਹੈ ਜਾਂ ਨਿਹੰਗ ਸਿੰਘਾਂ ਦਾ ਕੰਮ ਹੈ, ਉਹ ਕਰਨ। ਅਸਲ ਵਿੱਚ ਸਿੱਖ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਨੇ। ਇਹ ਕੰਮ ਕੇਵਲ ਕੁਝ ਸੰਸਥਾਵਾਂ ਦਾ ਨਹੀਂ ਹੈ, ਹਰ ਇੱਕ ਸਿੱਖ ਦਾ ਹੈ। ਆਪਣੇ ਵਿਰਸੇ ਨੂੰ ਸੰਭਾਲਣਾ ਹਰ ਇੱਕ ਸਿੱਖ ਦਾ ਕੰਮ ਹੈ, ਤੇ ਹਰ ਇੱਕ ਸਿੱਖ ਨੇ ਆਪਣੀ ਜਾਨ ਹੂਲ ਕੇ ਆਪਣੇ ਵਿਰਸੇ ਨੂੰ ਸੰਭਾਲਣ ਦਾ ਯਤਨ ਕਰਨਾ ਹੈ। ਪਰ ਵਿਰਸੇ ਨੂੰ ਸੰਭਾਲਾਂਗੇ ਤਾਂ ਜੇ ਪਹਿਲਾਂ ਪਤਾ ਹੋਵੇਗਾ ਵੀ ਸਾਡਾ ਵਿਰਸਾ ਹੈ ਕਿਹਨਾਂ ਦਾ। ਜਿਨ੍ਹਾਂ ਬਜ਼ੁਰਗਾਂ ਨੇ ਸਾਡਾ ਵਿਰਸਾ ਸੰਭਾਲਿਆ ਹੈ ਉਹਨਾਂ ਦਾ ਇਤਿਹਾਸ ਪਤਾ ਹੋਵੇਗਾ। ਇਸ ਕਰਕੇ ਮੈਂ ਅਕਸਰ ਬੇਨਤੀ ਕਰਦਾ ਹੁੰਦਾ ਕਿ ਗੁਰੂ ਘਰਾਂ ਵਿੱਚ ਇਤਿਹਾਸ ਦੀ ਕਥਾ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ, ਤਾਂ ਜੋ ਅਸੀਂ ਆਪਣੇ ਬੱਚਿਆਂ ਨੂੰ ਤਾਂ ਬਾਅਦ ਵਿੱਚ ਪਤਾ ਲੱਗੇਗਾ, ਪਹਿਲਾਂ ਸਾਨੂੰ ਪਤਾ ਹੋਵੇ ਕਿ ਸਾਡਾ ਇਤਿਹਾਸ ਕੀ ਹੈ, ਫਿਰ ਅਸੀਂ ਆਪਣੇ ਬੱਚਿਆਂ ਨੂੰ ਦੱਸ ਸਕਦੇ ਹਾਂ ਇਹ ਸਾਡਾ ਇਤਿਹਾਸ ਹੈ। ਆਓ ਸਰਵਣ ਕਰੀਏ, ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹਾਂ, ਆਪਣੇ ਜੀਵਨ ਤੇ ਰਸਨਾ ਦੇ ਕਲਿਆਣ ਨਵੇਂ ਤਾਖੀਏ ਜੀ। ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਚੋਪਈ ਤਬ ਉਨ ਬੰਦੇ ਉੱਤਰ ਦਿਓ।
ਜਦੋਂ ਸਿੰਘਾਂ ਨੇ ਆਖਿਆ ਬਾਬਾ ਜੀ ਤੁਸੀਂ ਚਲੇ ਜਾਓ, ਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਫਿਰ ਆਪਣੇ ਨਾਲ ਦੇ ਸਾਥੀ ਸਿੰਘਾਂ ਨੂੰ ਜਵਾਬ ਦਿੱਤਾ,
ਅਬ ਹਮਕੋ ਤੁਮ ਚਹਿ ਉਡਾਇਓ।
ਬਾਬਾ ਜੀ ਕਹਿਣ ਲੱਗੇ, ਸਿੰਘੋ ਹੁਣ ਤੁਸੀਂ ਸਾਨੂੰ ਕਹਿੰਦੇ ਹੋ ਵੀ ਅਸੀਂ ਇੱਥੋਂ ਚਲੇ ਜਾਈਏ, ਹਾਲਾਂਕਿ ਜਦੋਂ ਜੰਗ ਸ਼ੁਰੂ ਹੋਇਆ ਸੀ ਅਸੀਂ ਉਦੋਂ ਹੀ ਤੁਹਾਨੂੰ ਕਹਿ ਦਿੱਤਾ ਸੀ ਕਿ ਅਸੀਂ ਤੁਹਾਡਾ ਸਾਥ ਛੱਡ ਕੇ ਨਹੀਂ ਜਾਵਾਂਗੇ, ਬਚਨ ਕਰਦੇ ਹਾਂ। ਤੇ ਸੂਰਮਾ ਜਿਹੜਾ ਬਚਨ ਕਰਦਾ ਉਹ ਬਚਨ ਆਪਣੇ ਅੰਤਲੇ ਸਾਹ ਤੱਕ ਪਾਲਦਾ ਹੁੰਦਾ ਹੈ, ਤੇ ਹੁਣ ਤੁਸੀਂ ਸਾਨੂੰ ਕਹਿ ਰਹੇ ਹੋ ਕਿ ਅਸੀਂ ਇੱਥੋਂ ਚਲੇ ਜਾਈਏ।
ਅਬ ਹਮ ਕਰਾਵੋ ਬਚਨੋ ਹਾਰ।
ਜਿਹੜਾ ਅਸੀਂ ਬਚਨ ਕੀਤਾ ਹੈ ਉਸ ਬਚਨ ਤੋਂ ਸਾਨੂੰ ਹਰਾਉਣਾ ਚਾਹੁੰਦੇ ਹੋ, ਤੁਸੀਂ ਚਾਹੁੰਦੇ ਹੋ ਕਿ ਜਿਹੜਾ ਬਚਨ ਅਸੀਂ ਕੀਤਾ ਕਿ ਉਸ ਬਚਨ ਨੂੰ ਕਰਕੇ ਅਸੀਂ ਹਾਰ ਜਾਈਏ, ਕਿ ਕੱਲ੍ਹ ਨੂੰ ਕਿਹਾ ਜਾਵੇ ਕਿ ਬੰਦਾ ਸਿੰਘ ਆਪਣੇ ਬਚਨ ਤੋਂ ਹਾਰ ਗਿਆ, ਕੱਲ੍ਹ ਸਾਡੇ ਵਾਸਤੇ ਇਹ ਇਤਿਹਾਸ ਰਚਿਆ ਜਾਏ। ਐਸਾ ਨਹੀਂ ਹੋ ਸਕਦਾ ਸਿੰਘੋ, ਅਸੀਂ ਆਪਣੇ ਬਚਨਾਂ ਤੋਂ ਨਹੀਂ ਹਾਰ ਸਕਦੇ, ਜਿਹੜਾ ਬਚਨ ਤੁਹਾਡੇ ਨਾਲ ਕੀਤਾ ਉਹਦੇ ਤੋਂ ਪਿੱਛੇ ਨਹੀਂ ਹਟਣਾ।
ਖਾਤਰ ਜ਼ਿੰਦਗੀ ਕਿਤ ਸੰਸਾਰ।
ਨਾਲੇ ਜੇ ਤੁਹਾਨੂੰ ਛੱਡ ਕੇ ਜਾਵਾਂਗਾ ਵੀ ਤੇ ਮੈਂ ਕਿਸ ਵਾਸਤੇ ਆਪਣੀ ਜ਼ਿੰਦਗੀ ਨੂੰ ਜੀਵਣਾ, ਕਿਸ ਵਾਸਤੇ ਮੈਂ ਆਪਣੀ ਇਹ ਜ਼ਿੰਦਗੀ ਕਿਸ ਖਾਤਰ ਸੰਸਾਰ ਵਿੱਚ ਜੀਵਣੀ ਹੈ।
ਉਡਨੋ ਮਨੇ ਤੁਮੇ ਕਰਵਾਇਓ।
ਤੁਸੀਂ ਇਹ ਗੱਲ ਪਹਿਲਾਂ ਹੀ ਸਾਨੂੰ ਕਹਿ ਦਿੱਤੀ ਸੀ ਜਦੋਂ ਤੁਹਾਡੇ ਮਨ ਚ ਸੰਦੇਹ ਹੋਇਆ ਸੀ ਕਿ ਬਾਬਾ ਜੀ ਕਿਤੇ ਸਾਨੂੰ ਛੱਡ ਕੇ ਨਾ ਚਲੇ ਜਾਣ, ਤੇ ਅਸੀਂ ਬਚਨ ਕੀਤਾ ਸੀ ਕਿ ਅਸੀਂ ਕਿਤੇ ਨਹੀਂ ਜਾਵਾਂਗੇ, ਤੇ ਉਹ ਬਚਨ ਅਸੀਂ ਤੁਹਾਡੇ ਨਾਲ ਜਿਹੜਾ ਕੀਤਾ ਸੀ ਉਹਦੇ ਤੇ ਅੱਜ ਵੀ ਉਸੇ ਤਰ੍ਹਾਂ ਹੀ ਖੜੇ ਹਾਂ।
ਅਬ ਹਮ ਕੋ ਤੁਮ ਚਾਹਤ ਝੂਠਾਇਓ।
ਇਹ ਸਿੰਘੋ ਹੁਣ ਤੁਸੀਂ ਸਾਨੂੰ ਝੂਠਾ ਕਰਨਾ ਚਾਹੁੰਦੇ ਹੋ? ਭਲਾ ਤੁਸੀਂ ਚਾਹੁੰਦੇ ਹੋ ਕਿ ਅਸੀਂ ਝੂਠੇ ਸਾਬਤ ਹੋ ਜਾਈਏ, ਜਿਹੜਾ ਬਚਨ ਕੀਤਾ ਉਸ ਬਚਨ ਤੋਂ ਹਾਰ ਜਾਈਏ? ਇਹ ਮਰਦਾਂ ਦਾ ਕੰਮ ਨਹੀਂ ਹੁੰਦਾ, ਸੂਰਮਿਆਂ ਦਾ ਕੰਮ ਨਹੀਂ ਹੁੰਦਾ ਬਚਨ ਕਰਕੇ ਹਾਰ ਜਾਣਾ।
ਦੋਹਰਾ ਸਾਧ ਸਤੀ ਅਰ ਸੂਰਮਾ ਗਿਆਨੀ ਉਹ ਗਜ ਦੰਤ।
ਖਾਲਸਾ ਜੀ, ਇਹ ਚੀਜ਼ਾਂ ਜਿਹੜੀਆਂ ਮੂੰਹੋਂ ਨਿਕਲ ਜਾਣ ਤੇ ਪੂਰੀਆਂ ਹੋ ਕੇ ਰਹਿੰਦੀਆਂ ਨੇ, ਉਹ ਕਦੇ ਫਿਰ ਪਿੱਛੇ ਵਾਪਸ ਨਹੀਂ ਮੁੜਦੀਆਂ। ਕਿਹੜੀਆਂ ਕਿਹੜੀਆਂ? ਬਾਬਾ ਬੰਦਾ ਸਿੰਘ ਜੀ ਬਹਾਦਰ ਦੱਸਦੇ ਨੇ, ਕਹਿੰਦੇ ਇੱਕ ਤਾਂ ਸਾਧ ਦਾ ਬੋਲਿਆ ਬੋਲ ਉਹ ਨਹੀਂ ਟਲਦਾ, ਜੋ ਕਹਿ ਦਿੰਦਾ ਫਿਰ ਉਹ ਪੂਰਾ। ਇੱਕ ਸਾਧ ਬਚਨ ਅਟਲਾਦਾ, ਸਾਧੂ ਦਾ ਬਚਨ ਅਟਲ ਹੁੰਦਾ, ਜੋ ਕਹਿ ਦੇਵੇ ਫਿਰ ਉਹ ਪੂਰਾ ਹੈ। ਦੂਸਰਾ ਹੁੰਦਾ ਜਿਹੜੀ ਇਸਤਰੀ ਸਤੀ ਹੋਣ ਵਾਸਤੇ ਪ੍ਰਣ ਕਰ ਲਵੇ, ਉਹ ਆਪਣੇ ਮੂੰਹੋਂ ਕਹਿ ਦੇਵੇ ਕਿ ਮੈਂ ਸਤੀ ਹੋਣਾ ਤੇ ਫਿਰ ਉਹ ਵੀ ਪਿੱਛੇ ਨਹੀਂ ਹਟਦੀ। ਸਤੀ ਦਾ ਬੋਲਿਆ ਬੋਲ ਵੀ ਫਿਰ ਪੂਰਾ ਹੁੰਦਾ। ਤੀਸਰਾ ਹੁੰਦਾ ਸੂਰਮਾ, ਸੂਰਮਾ ਜੋ ਕਹਿ ਦੇਵੇ ਆਪਣੇ ਬਚਨ ਮੁਖਾਰਬਿੰਦ ਚੋਂ ਮੂੰਹ ਚੋਂ, ਉਹ ਸੂਰਮਾ ਵੀ ਆਪਣਾ ਬਚਨ ਪੂਰਾ ਕਰਨ ਵਾਸਤੇ ਆਪਣੇ ਪ੍ਰਾਣਾਂ ਦੀ ਆਹੂਤੀ ਤਾਂ ਦੇ ਦੇਗਾ, ਪਰ ਜਿਹੜਾ ਬਚਨ ਕੀਤਾ ਉਸ ਬਚਨ ਕਰਨ ਤੋਂ ਬਾਅਦ ਉਹ ਪਿੱਛੇ ਨਹੀਂ ਹਟੇਗਾ। ਜਿਹੜਾ ਬਚਨ ਕਰ ਦਿੱਤਾ ਫਿਰ ਉਹਨੂੰ ਪੂਰਾ ਕਰਨ ਵਾਸਤੇ ਭਾਵੇਂ ਉਹ ਆਪਣੇ ਪ੍ਰਾਣ ਤਿਆਗ ਦੇ ਤਿਆਗੇਗਾ। ਚੌਥਾ ਹੈ ਗਿਆਨੀ, ਗਿਆਨਵਾਨ ਬ੍ਰਹਮ ਗਿਆਨੀ ਜਿਹੜਾ ਬਚਨ ਆਪਣੇ ਮੂੰਹੋਂ ਕਹਿ ਦੇਵੇ ਉਹ ਵੀ ਪੂਰਾ ਹੁੰਦਾ, ਉਹ ਵੀ ਉਹ ਬਚਨ ਆਪਣਾ ਪੂਰਾ ਕਰਕੇ ਸਾਬਤ ਕਰਕੇ ਵਿਖਾਉਂਦਾ ਵੀ ਇਹ ਬਚਨ ਇਸੇ ਤਰ੍ਹਾਂ ਹੈ। ਗਜ ਦੰਤ, ਗਜ ਦਾ ਮਤਲਬ ਹੁੰਦਾ ਹਾਥੀ, ਹਾਥੀ ਦੇ ਮੂੰਹ ਵਿੱਚੋਂ ਦੋ ਦੰਦ ਸਾਈਡਾਂ ਤੋਂ ਬਾਹਰ ਨੂੰ ਨਿਕਲ ਜਾਂਦੇ ਨੇ, ਜਿਹੜੇ ਦੰਦ ਇੱਕ ਵਾਰੀ ਹਾਥੀ ਦੇ ਮੂੰਹ ਚੋਂ ਬਾਹਰ ਨਿਕਲ ਗਏ ਉਹ ਮੁੜ ਕੇ ਉਹਦੇ ਮੂੰਹ ਵਿੱਚ ਵਾਪਸ ਤਾਂ ਨਹੀਂ ਜਾਂਦੇ। ਕਹਿੰਦੇ ਇਸੇ ਤਰ੍ਹਾਂ ਭਾਈ, ਜਿਹੜਾ ਬਚਨ ਇੱਕ ਵਾਰੀ ਕੋਈ ਸੂਰਮਾ ਕਰਦਾ ਫਿਰ ਆਪਣੇ ਉਸ ਬਚਨ ਨੂੰ ਪੂਰਾ ਕਰਦਾ, ਉਸ ਬਚਨ ਨੂੰ ਪੂਰਾ ਕਰਨ ਦੀ ਖਾਤਰ ਭਾਵੇਂ ਉਹਨੂੰ ਆਪਣੇ ਪ੍ਰਾਣ ਤਿਆਗਣੇ ਪੈ ਜਾਣ।
ਇਹ ਮੁਖ ਨਿਕਲਿਓ ਨੈ ਫਿਰੇ ਜੋ ਜੁਗ ਜਾਏ ਅਨੰਤ।
ਇਹ ਮੁਖੋਂ ਨਿਕਲੇ ਹੋਣ ਸਾਧ ਦੇ ਮੁਖੋਂ, ਸਤੀ ਦੇ ਮੁਖੋਂ, ਸੂਰਮੇ ਦੇ ਮੁਖੋਂ, ਗਿਆਨੀ ਦੇ ਮੁਖੋਂ ਜਾਂ ਹਾਥੀ ਦੇ ਮੂੰਹ ਚੋਂ ਨਿਕਲੇ ਦੰਦ ਇੱਕ ਵਾਰੀ ਨਿਕਲ ਜਾਣ ਇਹ ਮੁੜ ਕੇ ਨਹੀਂ ਫਿਰਦੇ। ਭਾਵੇਂ ਕਈ ਯੁੱਗ ਬਤੀਤ ਹੋ ਜਾਣ ਉਹ ਬਚਨ ਫਿਰ ਉਸੇ ਤਰ੍ਹਾਂ ਹੀ ਰਹਿੰਦੇ ਹਨ, ਉਹ ਬਚਨ ਫਿਰ ਉਸੇ ਤਰ੍ਹਾਂ ਹੀ ਪੂਰੇ ਹੁੰਦੇ ਹਨ।
ਬਚਨਨ ਖਾਤਰ ਸਰਪ ਪੀ ਪਰੇ ਕੁੰਡ ਮੈਂ ਆਏ।
ਕਹਿੰਦੇ ਵੇਖੋ ਜਦੋਂ ਜਨਮੇਜੇ ਨੇ ਸਰਪ ਹਰਮਨ ਕੁੰਡ ਕੀਤਾ ਸੀ ਨਾ, ਉਹ ਵੀ ਉਦਾਹਰਣ ਦੇ ਰਹੇ ਬਾਬਾ ਬੰਦਾ ਸਿੰਘ ਜੀ। ਕਹਿੰਦੇ ਉਹਨਾਂ ਸੱਪਾਂ ਨੇ ਬਚਨ ਕੀਤਾ ਸੀ ਵੀ ਜਦੋਂ ਤੁਸੀਂ ਮੰਤਰ ਪੜ੍ਹ ਕੇ ਹਵਨ ਕੁੰਡ ਚ ਆਹੂਤੀ ਦਿਓਗੇ ਅਸੀਂ ਆਪੇ ਅੱਗ ਵਿੱਚ ਆ ਕੇ ਡਿੱਗਾਂਗੇ ਸੜਨ ਵਾਸਤੇ, ਉਹਨਾਂ ਨੇ ਵੀ ਬਚਨ ਕੀਤਾ ਸੀ। ਇਸ ਕਰਕੇ ਬਚਨ ਵਾਸਤੇ ਸੱਪ ਵੀ ਹਾਲਾਂਕਿ ਬੜੀ ਤ੍ਰਿਗਤ ਜੂਨੀ ਹੈ ਸੱਪ, ਪਰ ਉਹਨਾਂ ਨੇ ਬਚਨ ਕੀਤਾ ਉਸ ਬਚਨ ਨੂੰ ਪੂਰਿਆ ਕਰਨ ਵਾਸਤੇ ਉਹ ਵੀ ਅੱਗ ਦੇ ਕੁੰਡ ਚ ਆ ਕੇ ਡਿੱਗਦੇ ਹਨ।
ਹਮ ਅਬ ਬਚਨ ਸੁਹਾਰ ਕੈਸੇ ਪੁਰਸ਼ ਅਖਾਏ।
ਹੁਣ ਅਸੀਂ ਆਪਣਾ ਜਿਹੜਾ ਬਚਨ ਕੀਤਾ ਉਸ ਬਚਨ ਨੂੰ ਹਾਰ ਕੇ ਅਸੀਂ ਕਿਵੇਂ ਮਰਦ ਕਹਾਵਾਂਗੇ, ਅਸੀਂ ਕਿਵੇਂ ਪੁਰਖ ਕਹਾਵਾਂਗੇ ਜੇ ਅਸੀਂ ਬਚਨ ਕੀਤਾ ਤੇ ਹੁਣ ਹਾਰ ਜਾਈਏ? ਪਹਿਲਾਂ ਬਚਨ ਕੀਤਾ ਵੀ ਤੁਹਾਨੂੰ ਛੱਡ ਕੇ ਨਹੀਂ ਜਾਣਾ, ਅਸੀਂ ਕੁਝ ਹੋ ਜਾਏ, ਤੇ ਹੁਣ ਅਸੀਂ ਆਪਣਾ ਬਚਨ ਹਾਰ ਜਾਈਏ ਕਿ ਅਸੀਂ ਚਲੇ ਜਾਂਦੇ ਹਾਂ? ਇਹ ਫਿਰ ਇੱਕ ਕਿਰਦਾਰ ਥੋੜ੍ਹੀ ਰਿਹਾ, ਪਹਿਲਾਂ ਕੁਝ ਹੋਰ ਕਿਹਾ ਬਾਅਦ ਵਿੱਚ ਹੋਰ ਕੁਝ ਕੀਤਾ। ਸੂਰਮਾ ਤਾਂ ਉਹ ਹੈ ਜੋ ਕਹਿੰਦਾ ਉਹੀ ਕਰਦਾ ਹੈ, ਸਾਧ ਵੀ ਉਹੀ ਹੈ ਜੋ ਕਹਿੰਦਾ ਉਹੀ ਕਰਦਾ ਹੈ, ਬ੍ਰਹਮ ਗਿਆਨੀ ਵੀ ਉਹੀ ਹੈ ਜੋ ਕਹਿੰਦਾ ਉਹ ਕਰਦਾ ਹੈ। ਇਸ ਕਰਕੇ ਅਸੀਂ ਜੇ ਹੁਣ ਚਲੇ ਜਾਈਏ ਤੇ ਫਿਰ ਸਾਨੂੰ ਕੌਣ ਪੁਰਖ ਕਹੇਗਾ, ਸਾਨੂੰ ਕੌਣ ਮਰਦ ਕਹੇਗਾ?
ਜੋ ਪਈ ਬਚਨ ਖਾਤਰ ਬਲ ਦੇ ਗਵਾਈ।
ਕਹਿੰਦੇ ਵੇਖੋ ਬਚਨਾਂ ਦੀ ਖਾਤਰ ਰਾਜੇ ਬਲ ਦੇ ਦਰਵਾਜੇ ਦੇ ਉੱਤੇ
ਦਰਬਾਨ ਪਇਓ ਬਚ ਦੇ ਜਗ ਸਾਈ।
ਕਹਿੰਦੇ ਜਗਤ ਸਾਈ ਪਰਮੇਸ਼ਰ ਨੇ ਬਚਨ ਕਰ ਦਿੱਤਾ ਰਾਜੇ ਬਲ ਨਾਲ, ਤੇ ਰਾਜੇ ਬਲ ਨੇ ਪਹਿਲਾਂ ਬਚਨ ਕੀਤਾ ਸੀ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਹਦਾ ਜ਼ਿਕਰ ਆਉਂਦਾ ਹੈ ਕਿ ਜਦੋਂ ਬਾਵਨ ਜੀ ਆਏ ਉਹਨਾਂ ਆਖਿਆ ਰਾਜਾ ਬਲ ਮੈਨੂੰ ਧਰਤੀ ਚਾਹੀਦੀ ਹੈ ਢਾਈ ਕਰੂ। ਰਾਜੇ ਬਲ ਨੂੰ ਕਿਹਾ ਵੀ ਢਾਈ ਕਰੂ ਧਰਤੀ ਚਾਹੀਦੀ ਹੈ ਦੇਵੇਂਗਾ? ਉਹ ਕਹਿੰਦਾ ਬਚਨ ਕਰਦਾ ਦਿਆਂਗਾ। ਹੁਣ ਆਪਣਾ ਬਚਨ ਪੂਰਿਆਂ ਕਰਨ ਵਾਸਤੇ ਜਦੋਂ ਆਖਿਆ ਵੀ ਨਾਪ ਲਓ ਢਾਈ ਕਰੂ ਤੇ ਸਾਰਾ ਬ੍ਰਹਿਮੰਡ ਹੀ ਦੋ ਕਰੂਆਂ ਚ ਮਾਪ ਦਿੱਤਾ ਤੇ ਅੱਧਾ ਕਰੂ ਰਹਿ ਗਿਆ, ਉਹ ਕਹਿੰਦਾ ਹੁਣ ਤਾਂ ਮੇਰਾ ਸਰੀਰ ਬਾਕੀ ਆ, ਬਾਕੀ ਇਹਦੇ ਤੇ ਪੂਰਾ ਕਰ ਲਓ। ਆਪਣਾ ਬਚਨ ਪੂਰਾ ਕੀਤਾ, ਉਹਨੇ ਬਚਨ ਪੂਰਾ ਕੀਤਾ ਤੇ ਬਚਨ ਆਪਣਾ ਪਾਲਿਆ, ਢਾਈ ਕਰੂ ਜ਼ਮੀਨ ਦਿੱਤੀ। ਬਾਵਨ ਨੇ ਜੋ ਭਗਵਾਨ ਹਨ ਉਹਨਾਂ ਨੇ ਬਚਨ ਕੀਤਾ ਕਿ ਮੈਂ ਤੇਰੇ ਰਾਜ ਦਾ ਪਹਿਰਾ ਦਿਆਂਗਾ ਤੇ ਕਹਿੰਦੇ ਅਜਹੂ ਬਲ ਕੇ ਦੁਆਰ ਖੜਿਓ। ਹਾਲੇ ਤੱਕ ਵੀ ਭਗਵਾਨ ਰਾਜੇ ਬਲ ਦੇ ਦਰਵਾਜ਼ੇ ਤੇ ਖਲੋਤੇ ਉਹਦੇ ਰਾਜ ਦਾ ਪਹਿਰਾ ਦੇ ਰਹੇ ਨੇ। ਉਹਨਾਂ ਨੇ ਬਚਨ ਕੀਤਾ ਤੇ ਉਹ ਦਰਵਾਨਚੀ ਬਣ ਗਏ ਰਾਜੇ ਬਲ ਦੇ ਦਰਵਾਜ਼ੇ ਦੇ, ਆਪਣੇ ਬਚਨ ਨੂੰ ਪੂਰਾ ਕੀਤਾ।
ਬਚਨ ਕੀਓ ਤੋ ਹਰੀ ਚੰਦ ਰਾਏ।
ਸੱਤਿਆਵਾਦੀ ਹਰੀਸ਼ ਚੰਦਰ ਦਾ ਜ਼ਿਕਰ ਆਉਂਦਾ ਹੈ। ਇਹ ਸੂਰਜ ਵੰਸ਼ ਦਾ 28ਵਾਂ ਰਾਜਾ ਸੀ, ਤ੍ਰਿਸ਼ੰਕੂ ਦਾ ਪੁੱਤਰ ਸੀ ਤੇ ਇਹਨੇ ਬਚਨ ਕੀਤਾ ਸੀ ਤੇ ਬਚਨ ਕਰਨੇ ਕਰਕੇ
ਵਿਕ ਗਏ ਉਹ ਚੂੜੇ ਦੇ ਘਰ ਜਾਏ।
ਚੂੜੇ ਦੇ ਘਰ ਜਾ ਕੇ ਜਿਹੜਾ ਗੰਦਗੀ ਢੋਂਦਾ ਸੀ ਉਹਦੇ ਘਰ ਬਚਨ ਕਰਕੇ ਜਾ ਕੇ ਵਿਕ ਗਿਆ। ਵਿਸ਼ਵਾਮਿੱਤਰ ਨਾਲ ਇਹਨੇ ਬਚਨ ਕੀਤਾ ਸੀ, ਉਹ ਬਚਨ ਪੂਰਿਆ ਕਰਨ ਵਾਸਤੇ ਆਪਣਾ ਆਪ ਇਹਨੇ ਵੇਚ ਦਿੱਤਾ। ਅੱਜ ਵੀ ਬਨਾਰਸ ਵਿੱਚ ਇਹਦੇ ਨਾਂ ਦਾ ਘਾਟ ਬਣਿਆ ਹੋਇਆ, ਹਰੀਸ਼ ਚੰਦਰ ਘਾਟ, ਜਿੱਥੇ ਲੋਕਾਂ ਦਾ ਸੰਸਕਾਰ ਕੀਤਾ ਜਾਂਦਾ ਹੈ। ਉੱਥੇ ਜਾ ਕੇ ਸ਼ਮਸ਼ਾਨ ਭੂਮੀ ਵਿੱਚ ਇਹਦੀ ਔਰਤ ਵੀ ਆਪਣਾ ਬੇਟਾ ਲੈ ਕੇ ਆਈ ਤੇ ਉਹਦੇ ਕੋਲੋਂ ਵੀ ਇਹਨੇ ਆਖਿਆ ਵੀ ਪੈਸੇ ਦੇਣੇ ਪੈਣਗੇ ਸ਼ਮਸ਼ਾਨ ਦੇ। ਬਚਨ ਹੀ ਕੀਤਾ ਸੀ ਨਾ, ਤੇ ਬਚਨ ਵਾਸਤੇ ਇਹਨੇ ਆਪਣਾ ਆਪ ਵੇਚ ਦਿੱਤਾ।
ਬਚਨ ਖਾਤਰ ਪਾਂਡਵ ਤ੍ਰਿਐ ਹਾਰੀ।
ਪੰਜਾਂ ਪਾਂਡਵਾਂ ਨੇ ਵੀ ਬਚਨ ਹੀ ਕੀਤਾ ਸੀ, ਉਦਾਂ ਤਾਂ ਰਾਜ ਜਿਹੜਾ ਜੂਆ ਖੇਡਦੇ ਆ ਬਚਨ ਹੀ ਕੀਤਾ ਸੀ, ਉਦੋਂ ਕਿਹੜਾ ਰਜਿਸਟਰੀਆਂ ਲਿਖ ਕੇ ਦਿੱਤੀਆਂ ਜਾਂਦੀਆਂ ਸੀ? ਅੱਜ ਕੱਲ੍ਹ ਤਾਂ ਲਿਖਤਾਂ ਹੁੰਦੀਆਂ ਨੇ, ਉਦੋਂ ਕਿਹੜੀਆਂ ਲਿਖਤਾਂ ਹੁੰਦੀਆਂ ਸੀ ਵੀ ਇੰਨੇ ਰਾਜ ਦੀ ਪ੍ਰੋਪਰਟੀ ਦੀ ਰਜਿਸਟਰੀ, ਅੱਜ ਤੋਂ ਬਾਅਦ ਮਾਲਕ ਤੋਂ ਜ਼ੁਬਾਨ ਦੇ ਨਾਲ ਹੀ ਰਜਿਸਟਰੀ ਹੁੰਦੀ ਸੀ। ਇਹ ਤਾਂ ਜਦੋਂ ਵੇਖਿਆ ਲੋਕਾਂ ਦੀਆਂ ਜ਼ੁਬਾਨਾਂ ਕੱਚੀਆਂ ਪੈਣ ਲੱਗ ਪਈਆਂ, ਰਜਿਸਟਰੀਆਂ ਹੋਣ ਲੱਗ ਪਈਆਂ, ਲਿਖਿਆ ਜਾਣ ਲੱਗ ਪਿਆ। ਪਾਂਡਵਾਂ ਨੇ ਜਿਹੜਾ ਰਾਜ ਹਾਰਿਆ ਬਚਨ ਹੀ ਕੀਤਾ ਸੀ ਨਾ ਵੀ ਇਹ ਰਾਜ ਤੁਹਾਡਾ, ਤੇ ਬਚਨ ਕਰਨ ਕਰਕੇ ਜਦੋਂ ਇਹ ਵੀ ਕਹਿ ਦਿੱਤਾ ਆਖਰੀ ਦਾ, ਉਹਨਾਂ ਨੇ ਆਪਣੀ ਇਸਤਰੀ ਵੀ ਹਾਰ ਦਿੱਤੀ ਤੇ ਬਚਨ ਕਰਕੇ ਹੀ ਮੁੜ ਕੇ ਫੇਰ ਉਹਨਾਂ ਨੇ ਇਹ ਨਹੀਂ ਆਖਿਆ ਵੀ ਇਹਨੂੰ ਹੁਣ ਤੁਸੀਂ ਬੇਪਤ ਨਹੀਂ ਕਰ ਸਕਦੇ, ਆਖਿਆ ਵੀ ਹੁਣ ਹਾਰ ਚੁੱਕੇ ਹਾਂ ਸਾਡੀ ਰਹੀ ਨਹੀਂ, ਬਚਨ ਕਰਕੇ ਹੀ ਉਹਨਾਂ ਨੇ ਆਪਣਾ ਬਚਨ ਪਾਲਿਆ।
ਬਚਨ ਦੇ ਬਨ ਸਹੀ ਖੁਆਰੀ।
ਬਚਨ ਦੇਣ ਕਰਕੇ ਉਹਨਾਂ ਨੂੰ 12 ਸਾਲ ਜੰਗਲ ਦੇ ਵਿੱਚ ਬਨਵਾਸ ਕੱਟਣਾ ਪਿਆ। ਬਚਨ ਹੀ ਕੀਤਾ ਸੀ ਬਾਬਾ ਜੀ। ਪੁਰਾਣਕ ਮਤਾਂ ਦੀਆਂ ਜਿਹੜੀਆਂ ਕਥਾਵਾਂ ਨੇ ਕਿ ਕਿਵੇਂ ਉਹਨਾਂ ਨੇ ਆਪਣੇ ਆਪਣੇ ਬਚਨ ਦੇਣ ਲਈ ਕਿਵੇਂ ਉਹਨਾਂ ਨੇ ਕਸ਼ਟ ਵੀ ਸਹਾਰੇ ਪਰ ਆਪਣੇ ਬਚਨਾਂ ਤੋਂ ਪਿੱਛੇ ਨਹੀਂ ਹਟੇ, ਉਹ ਉਦਾਹਰਣਾਂ ਦੇ ਰਹੇ ਨੇ।
ਬਚਨਨ ਖਾਤਰ ਪੁਰਸ਼ ਸਿਰ ਦੇਵੇਂ।
ਕਹਿੰਦੇ ਜਿਹੜੇ ਮਰਦ ਹੁੰਦੇ ਨੇ ਨਾ ਸੂਰਮੇ, ਉਹ ਆਪਣੇ ਬਚਨ ਨੂੰ ਪੂਰਿਆਂ ਕਰਨ ਵਾਸਤੇ ਆਪਣਾ ਸਿਰ ਤੱਕ ਦੇ ਦਿੰਦੇ ਹਨ।
ਬਚਨਨ ਖਾਤਰ ਨਿਜ ਦੁੱਖ ਲੇਵੇਂ।
ਬਚਨ ਕਰ ਦੇਣ ਤੇ ਬਚਨ ਕਰਕੇ ਕਿਸੇ ਦੂਸਰੇ ਦਾ ਦੁੱਖ ਆਪਣੇ ਤੇ ਸਹਿ ਲੈਂਦੇ ਨੇ, ਦੂਸਰੇ ਦਾ ਦੁੱਖ ਆਪਣੇ ਤੇ ਸਹਾਰ ਲੈਂਦੇ ਨੇ ਜੇ ਬਚਨ ਕਰ ਦੇਣ।
ਬਚਨ ਖਾਤਰ ਤ੍ਰਿਆ ਚਿਖ ਚੜ ਸੜੈ।
ਬਚਨ ਹੀ ਕੀਤਾ ਹੁੰਦਾ ਇਸਤਰੀ ਨੇ ਆਪਣੇ ਪਤੀ ਨਾਲ ਕਿ ਮੈਂ ਤੇਰੇ ਨਾਲ ਸਤੀ ਹੋਵਾਂਗੀ, ਤੇ ਕਹਿੰਦੇ ਆਪਣੇ ਉਸ ਬਚਨ ਨੂੰ ਪੂਰਿਆਂ ਕਰਨ ਵਾਸਤੇ ਇਸਤਰੀ ਜਿਉਂਦੀ ਆਪਣੇ ਮਰਦ ਦੀ ਚਿਖਾ ਵਿੱਚ ਸੜ ਕੇ ਮਰ ਜਾਂਦੀ ਹੈ।
ਟਲੇ ਨਹੀਂ ਗੱਲ ਲੱਗਣੋ ਮੜੈ।
ਉਹ ਟਲਦੀ ਨਹੀਂ ਮੜੀ ਦੇ ਗੱਲ ਲੱਗਣੋ, ਚਿਖਾ ਦੇ ਵਿੱਚ ਵੀ ਆਪਣੇ ਪਤੀ ਨੂੰ ਗੱਲ ਵੱਕੜੀ ਲੈ ਕੇ ਉਸ ਅੱਗ ਵਿੱਚ ਸੜ ਮੋਂਦੀ ਹੈ ਕੇਵਲ ਇੱਕ ਬਚਨ ਕਰਨੇ ਕਰਕੇ।
ਬਚਨ ਖਾਤਰ ਚਾਕਰ ਮਰ ਰਹੇ।
ਇੱਕ ਬਚਨ ਵਾਸਤੇ ਜਿਹੜਾ ਨੌਕਰ ਹੈ ਚੰਗਾ ਚਾਕਰ ਹੈ, ਉਹਨੇ ਬਚਨ ਹੀ ਕੀਤਾ ਹੁੰਦਾ ਮਾਲਕ ਮੈਂ ਤੇਰੀ ਰੱਖਿਆ ਕਰਾਂਗਾ, ਤੇ ਜਿਹੜਾ ਨੌਕਰ ਦਾ ਧਰਮ ਹੈ ਉਹ ਆਪਣੇ ਉਸ ਬਚਨ ਕਰਕੇ ਆਪਣੇ ਮਾਲਕ ਦੇ ਉੱਤੋਂ ਆਪਣਾ ਆਪਾ ਕੁਰਬਾਨ ਕਰ ਦਿੰਦਾ, ਮਰ ਜਾਂਦਾ ਪਰ ਉਹ ਆਪਣੇ ਮਾਲਕ ਦੇ ਪਹਿਰੇ ਤੋਂ ਪਿੱਛੇ ਨਹੀਂ ਹਟਦਾ। ਇੱਕ ਬਚਨ ਕਰਕੇ ਇੱਕ ਚਾਕਰ ਵੀ ਮਰ ਜਾਂਦਾ ਹੈ।
ਆਟੇ ਲੀਏ ਓਏ ਪੀ ਲੜ ਰਹੇ,
ਔਰ ਜਿਵੇਂ ਜਿਹੜਾ ਕੋਈ ਦੁਸ਼ਮਣ ਚੜ ਕੇ ਆ ਜਾਏ ਉਹਦੇ ਮਾਲਕ ਤੇ ਉਹਦੇ ਮੂਹਰੇ ਹੋ ਕੇ ਲੜਨ ਨੂੰ ਤਿਆਰ ਹੁੰਦਾ ਹੈ।
ਪਿਤ ਬਚਨਨ ਪਰ ਘਰ ਜਾਏ ਬੇਟੀ,
ਹੁਣ ਪਿਓ ਨੇ ਬਚਨ ਕਰ ਲਿਆ ਕਿ ਮੈਂ ਆਪਣੀ ਪੁੱਤਰੀ ਦਾ ਧੀ ਦਾ ਰਿਸ਼ਤਾ ਬਈ ਤੇਰੇ ਲੜਕੇ ਨਾਲ ਕਰਦਾ। ਪਿਓ ਜਿਹੜੇ ਸੁਚੱਜੇ ਪਿਓ ਨੇ ਉਹ ਆਪਣੀਆਂ ਧੀਆਂ ਦੇ ਰਿਸ਼ਤੇ ਲੱਭਦੇ, ਸੁਚੱਜੀਆਂ ਧੀਆਂ ਵਾਸਤੇ ਰਿਸ਼ਤਾ ਲੱਭਦੇ, ਬਚਨ ਹੀ ਕਰਦੇ ਨੇ ਨਾ। ਤੇ ਲੜਕੀ ਨੂੰ ਹਾਲਾਂਕਿ ਉਸ ਪਰਿਵਾਰ ਬਾਰੇ ਨਹੀਂ ਪਤਾ, ਬਸ ਪਿਓ ਨੇ ਬਚਨ ਕੀਤਾ ਹੈ ਤੇ ਆਪਣੇ ਪਿਓ ਦੇ ਉਸ ਬਚਨ ਨੂੰ ਪੂਰਿਆਂ ਕਰਨ ਵਾਸਤੇ ਉਹ ਲੜਕੀ ਡੋਲੀ ਚੜ੍ਹ ਕੇ ਉਸ ਬਗਾਨੇ ਘਰ ਵਿੱਚ ਜਾਣ ਨੂੰ ਤਿਆਰ ਹੋ ਜਾਂਦੀ ਹੈ ਕਿ ਮੇਰੇ ਪਿਓ ਨੇ ਬਚਨ ਕੀਤਾ, ਮੈਂ ਆਪਣੇ ਪਿਓ ਦੀ ਪੱਗ ਨੂੰ ਦਾਗ ਨਹੀਂ ਲੱਗਣ ਦੇਣਾ। ਇਹ ਸੁਚੱਜੀਆਂ ਧੀਆਂ ਦੀ ਬਿਰਤੀ ਦਾ ਖਿਆਲਾਤ ਇੱਥੇ ਪ੍ਰਗਟ ਹੋ ਰਿਹਾ। ਪੱਛਮੀ ਸਭਿਅਤਾ ਦੇ ਪ੍ਰਭਾਵ ਥੱਲੇ ਆਈਆਂ ਲੜਕੀਆਂ ਦੀ ਗੱਲ ਨਹੀਂ ਹੋ ਰਹੀ, ਜਿਹੜੀਆਂ ਭਾਰਤੀ ਸੰਸਕ੍ਰਿਤੀ ਦੇ ਨਾਲ ਜੁੜੀਆਂ ਹੋਈਆਂ ਲੜਕੀਆਂ ਨੇ ਉਹਨਾਂ ਦੀ ਗੱਲ ਬਾਬਾ ਬੰਦਾ ਸਿੰਘ ਜੀ ਬਹਾਦਰ ਇੱਥੇ ਕਰ ਰਹੇ ਨੇ ਕਿ ਪਿਤਾ ਨੇ ਬਚਨ ਕੀਤਾ, ਲੜਕੀ ਦਾ ਰਿਸ਼ਤਾ ਘਰ ਆਇਆ ਤੇ ਲੜਕੀ ਨੇ ਹਾਲਾਂਕਿ ਉਸ ਪਰਿਵਾਰ ਨਾਲ ਕੋਈ ਸਾਂਝ ਨਹੀਂ, ਉਹਦੇ ਬਾਰੇ ਕੁਝ ਨਹੀਂ ਜਾਣਦੀ, ਉਹਦੀ ਪਹਿਚਾਣ ਨਹੀਂ, ਪਰ ਉਹ ਆਪਣੇ ਪਿਤਾ ਦੇ ਬਚਨਾਂ ਤੇ ਫੁੱਲ ਚੜਾਉਂਦਿਆਂ ਡੋਲੀ ਤੇ ਸਵਾਰ ਹੋ ਕੇ ਉਸ ਬਗਾਨੇ ਘਰ ਜਾਣ ਵਾਸਤੇ ਤਿਆਰ ਹੋ ਜਾਂਦੀ ਹੈ, ਰਜ਼ਾਮੰਦ ਹੋ ਜਾਂਦੀ ਹੈ।
ਕਰਾਵੇ ਨਾ ਨਿਜ ਕੁਲ ਕੀ ਹੇਠੀ,
ਉਹ ਜਿਹੜੀ ਸੁਚੱਜੀ ਧੀ ਆ ਆਪਣੇ ਪਿਓ ਦੇ ਬਚਨਾਂ ਨੂੰ ਪੂਰਿਆਂ ਕਰਨ ਵਾਸਤੇ ਕਦੇ ਆਪਣੀ ਕੁਲ ਦੀ ਹੇਠੀ ਨਹੀਂ ਹੋਣ ਦਿੰਦੀ ਕਿ ਕੱਲ ਨੂੰ ਕੋਈ ਇਹ ਨਾ ਆਖੇ ਕਿ ਫਲਾਣੇ ਦੀ ਧੀ ਹੈ ਤੇ ਇਹਨੇ ਆਪਣੇ ਪਿਓ ਦੀ ਇੱਜ਼ਤ ਦਾ ਖਿਆਲ ਨਹੀਂ ਰੱਖਿਆ। ਉਹ ਸਗੋਂ ਆਪਣੇ ਪਿਓ ਦੀ ਇੱਜ਼ਤ ਨੂੰ ਬਰਕਰਾਰ ਰੱਖਦੀ ਹੈ, ਸੁਚੱਜੇ ਢੰਗ ਨਾਲ ਉਸਾਰੂ ਕਰਕੇ ਆਪਣੇ ਪਿਓ ਦਾ ਸਿਰ ਉੱਚਾ ਕਰਦੀ ਹੈ।
ਤੇਗ ਬਹਾਦਰ ਨਿਜ ਬਚ ਕੀਓ,
ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਵੀ ਤਾਂ ਬਚਨ ਹੀ ਕੀਤਾ ਸੀ ਉਹਨਾਂ ਬ੍ਰਾਹਮਣਾਂ ਨੂੰ, ਜਾਓ ਕਹਿ ਦਿਓ ਔਰੰਗਜ਼ੇਬ ਨੂੰ ਕਿ ਜੇ ਤੇਰੇ ਕੋਲੋਂ ਗੁਰੂ ਤੇਗ ਬਹਾਦਰ ਸਾਹਿਬ ਦੀਨ ਮੰਨਣ ਨੂੰ ਤਿਆਰ ਹੁੰਦੇ ਨੇ ਤੇ ਅਸੀਂ ਮੰਨ ਜਾਵਾਂਗੇ। ਤੇ ਬਚਨ ਹੀ ਕੀਤਾ ਸੀ ਕਿ ਤੁਹਾਡੇ ਵਾਸਤੇ ਅਸੀਂ ਆਪਣਾ ਆਪਾ ਕੁਰਬਾਨ ਕਰ ਦਿਆਂਗੇ, ਤੁਹਾਡੇ ਤਿਲਕ ਤੇ ਜੰਜੂ ਦੀ ਰਾਖੀ ਵਾਸਤੇ ਆਪਣਾ ਆਪਾ ਕੁਰਬਾਨ ਕਰ ਦਿਆਂਗੇ। ਇਹ ਬਚਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਕੀਤਾ ਸੀ ਉਹਨਾਂ ਬ੍ਰਾਹਮਣਾਂ ਨਾਲ।
ਕਹਿ ਬਿਪਰਨ ਸਿਰ ਦਿੱਲੀ ਦੀਓ,
ਬ੍ਰਾਹਮਣਾਂ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਉਹਨਾਂ ਦੇ ਤਿਲਕ ਤੇ ਜੰਜੂ ਦੀ ਰਾਖੀ ਵਾਸਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਾ ਕੇ ਆਪਣੇ ਬਚਨਾਂ ਨੂੰ ਪੂਰਿਆਂ ਕਰਨ ਵਾਸਤੇ ਦਿੱਲੀ ਵਿੱਚ ਸ਼ਹਾਦਤ ਦਾ ਜਾਮ ਪ੍ਰਾਪਤ ਕੀਤਾ, ਪਰ ਆਪਣੇ ਬਚਨਾਂ ਤੋਂ ਪਿੱਛੇ ਨਹੀਂ ਹਟੇ। ਜਿਹੜਾ ਬਚਨ ਕਰ ਦਿੱਤਾ ਉਸ ਬਚਨ ਤੋਂ ਪਿੱਛੇ ਨਹੀਂ ਹਟੇ। ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕਿਨੋ ਬਡੋ ਕੱਲੂ ਮੈਂ ਸਾਕਾ, ਸਾਧਨ ਹੇ ਤਿੱਤੀ ਜਿਨ ਕਰੀ, ਸੀਸ ਦੀਆ ਪਰ ਸੀ ਨਾ ਉਚਰੀ। ਐਸੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਅਸੀਂ ਸਿੱਖ ਹਾਂ।
ਦੋਹਰਾ ਆਨ ਚਿੱਤ ਬਾਬੇ ਬਚ ਕਏ, ਤਾਂ ਕੀ ਪੜ ਗਈ ਲਾਜ।
ਇਸ ਤਰ੍ਹਾਂ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਅਨੇਕਾਂ ਉਦਾਹਰਣਾਂ ਦਿੱਤੀਆਂ, ਅਨੇਕਾਂ ਪ੍ਰਮਾਣ ਦਿੱਤੇ, ਔਰ ਅਨੇਕਾਂ ਉਦਾਹਰਣਾਂ ਤੇ ਪ੍ਰਮਾਣ ਦੇ ਕੇ ਬਾਬਾ ਜੀ ਨੇ ਕਿਹਾ ਕਿ ਭਾਈ ਅਸੀਂ ਆਪਣੇ ਵੱਡਿਆਂ ਸਤਿਗੁਰਾਂ ਦੀ ਰੀਤੀ ਮੁਤਾਬਕ ਚੱਲਣਾ, ਸਾਡਾ ਜਿਹੜਾ ਇਤਿਹਾਸ ਹੈ ਉਹਦੇ ਮੁਤਾਬਕ ਚੱਲਣਾ, ਜਿਹੜਾ ਬਚਨ ਅਸੀਂ ਕੀਤਾ ਹੈ ਉਸ ਬਚਨ ਤੋਂ ਪਿੱਛੇ ਨਹੀਂ ਹਟਣਾ, ਜਿਹੜਾ ਬਚਨ ਕੀਤਾ ਉਸ ਬਚਨ ਨੂੰ ਰਹਿੰਦੇ ਸਵਾਸਾਂ ਤੱਕ ਅਸੀਂ ਪਾਲਾਂਗੇ, ਇੱਥੇ ਤੁਹਾਡੇ ਨਾਲ ਰਹਾਂਗੇ।
ਸਿੱਖ ਜੋ ਸਿੱਧ ਕੀਥੇ ਰਹੇ, ਤਿੰਨ ਚਿੱਤ ਯੋ ਲਈ ਤਾਰ।
ਇਹਦਾ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਇਹ ਦ੍ਰਿੜ ਇਰਾਦਾ, ਉਹਨਾਂ ਦੇ ਹਿਰਦੇ ਦਾ ਇਹ ਪ੍ਰਪੱਕ ਨਿਸ਼ਚਾ ਸਿੰਘਾਂ ਨੇ ਜਾਣ ਲਿਆ ਕਿ ਬਾਬਾ ਜੀ ਵੀ ਇੱਥੇ ਹੀ ਹੁਣ ਰਹਿ ਕੇ ਸਾਡੇ ਨਾਲ ਸਾਰੇ ਦੁੱਖਾਂ ਨੂੰ ਝੱਲਣਗੇ। ਸਿਦਕੀ ਸਿੱਖਾਂ ਨੇ ਆਪਣੇ ਹਿਰਦੇ ਵਿੱਚ ਇਹ ਗੱਲ ਠਾਣ ਲਈ, ਧਾਰ ਲਈ।
ਔਰ ਬਾਤ ਅਬ ਨੈ ਪਲੀ, ਪਲੀ ਮੋਤ ਇਸ ਨਾਰ।
ਹੁਣ ਸਿ ਸਿਦਕੀ ਸਿੱਖਾਂ ਨੇ ਇਹ ਗੱਲ ਆਪਣੇ ਹਿਰਦੇ ਚ ਧਾਰਨ ਕਰ ਲਈ ਕਿ ਹੁਣ ਹੋਰ ਕੋਈ ਗੱਲ ਨਜ਼ਰ ਨਹੀਂ ਆਉਂਦੀ, ਹੁਣ ਤਾਂ ਇੱਕੋ ਗੱਲ ਨਜ਼ਰ ਆਉਂਦੀ ਹੈ, ਦਿਸਦੀ ਹੈ, ਉਹ ਹੈ ਮੌਤ। ਭਲੀ ਮੌਤ, ਇਸ ਨਾਲ ਜਿਹੋ ਜਿਹੀ ਹਾਲਤ ਵਿੱਚ ਇਸ ਵੇਲੇ ਅਸੀਂ ਰਹਿ ਰਹੇ ਹਾਂ, ਭੁੱਖ ਦੇ ਡਾਢੇ ਦੁੱਖ ਕਰਕੇ ਦੁਖੀ ਹਾਂ, ਵਿਆਕੁਲ ਹਾਂ, ਇਹਦੇ ਨਾਲੋਂ ਚੰਗੀ ਮੌਤ ਹੈ। ਮੌਤ ਇਹਦੇ ਨਾਲੋਂ ਚੰਗੀ ਹੈ ਕਿਉਂਕਿ ਭੁੱਖ ਦੇ ਦੁੱਖ ਨਾਲ ਜੂਝਣ ਨਾਲ ਮੌਤ ਦਾ ਦੁੱਖ ਆਪਣੇ ਤਨ ਤੇ ਇੱਕੋ ਵੇਰ ਝਲਦਿਆਂ ਸ਼ਹੀਦੀ ਪ੍ਰਾਪਤ ਕਰ ਲੈਣਾ, ਇਹੀ ਸਾਡੇ ਲਈ ਯੋਗ ਔਰ ਵਿਹਤ ਹੈ।
ਭੁੱਖਨ ਕੇ ਤਨ ਸੁੱਕ ਗਏ ਰਹੇ ਸੋ ਸਖਤ ਪ੍ਰਾਣ।
ਖਾਲਸਾ ਜੀ, ਹੁਣ ਉਹਨਾਂ ਸਿੰਘਾਂ ਦੀ ਵਿਥਿਆ ਸੁਣੋ ਵੀ ਕੀ ਹਾਲ ਸੀ ਉਹਨਾਂ ਦੇ ਸਿੰਘਾਂ ਦਾ ਉਸ ਵੇਲੇ। ਗੁਰਦਾਸਪੁਰ ਅਹਿਮਦ ਜਿਵੇਂ ਬਿਹਾਨੀ ਇਸ ਪ੍ਰਸੰਗ ਦਾ ਨਾਂ ਹੈ ਕਿ ਗੁਰਦਾਸਪੁਰੇ ਦੀ ਇਸ ਗੜੀ ਵਿੱਚ ਸਿੰਘਾਂ ਦੇ ਨਾਲ ਜਿਵੇਂ ਬੀਤੀ ਹੈ ਤਨ ਤੇ, ਇਹ ਤਾਂ ਬਾਹਰ ਦਾ ਹਾਲ ਸੀ ਵੀ ਜੰਗ ਦੇ ਵਿੱਚ ਵੈਰੀਆਂ ਨੇ ਹਮਲੇ ਕੀਤੇ ਨੇ, ਅੰਦਰ ਉਹਨਾਂ ਦੀ ਕੀ ਹਾਲਤ ਸੀ ਉਹ ਸੁਣੋ। ਕਹਿੰਦੇ ਭੁੱਖ ਲੱਗੀ ਹੋਈ, ਭੁੱਖ ਦੇ ਨਾਲ ਤਨ ਸੁੱਕ ਗਏ ਨੇ ਸਿੰਘਾਂ ਦੇ, ਤਨ ਸੁੱਕ ਗਏ ਨੇ, ਬਿਲਕੁਲ ਸੁੱਕ ਗਏ ਨੇ। ਰਹੇ ਸੋ ਸਸਕਤ ਪ੍ਰਾਣ, ਜਿਹੜੇ ਮਾੜੇ ਮੋਟੇ ਸਰੀਰ ਰਹਿ ਗਏ ਨੇ ਉਹਨਾਂ ਵਿੱਚ ਮਾੜੇ ਮਾੜੇ ਪਤਾ ਨਹੀਂ ਸਾਹ ਕਿੱਥੇ ਚੱਲ ਰਹੇ ਨੇ, ਸਰੀਰ ਵਿੱਚ ਸਾਹ ਚੱਲਦਾ ਨਜ਼ਰ ਨਹੀਂ ਆਉਂਦਾ, ਸਰੀਰ ਸਸਕ ਰਹੇ ਨੇ, ਪ੍ਰਾਣ ਸਸਕ ਰਹੇ ਨੇ।
ਲਖੀ ਨਾ ਹਿੰਮਤ ਸਿੱਖਣ ਮੈਂ ਤੁਰ ਕਟੁਕੇ ਟਿਗ ਆਣ।
ਹੁਣ ਸਿੰਘਾਂ ਵਿੱਚ ਲੜਨ ਦੀ ਉਹ ਹਿੰਮਤ ਨਹੀਂ ਰਹੀ, ਜਿਵੇਂ ਜਿਵੇਂ ਦਿਨ ਬੀਤਦੇ ਗਏ ਭੁੱਖ ਦੇ ਨਾਲ ਜੂਝਦਿਆਂ, ਪਹਿਲਾਂ ਤਾਂ ਘਾਹ ਪੱਤੇ ਖਾ ਕੇ ਗੁਜ਼ਾਰਾ ਕੀਤਾ, ਮੁੜ ਕੇ ਦਰਖਤਾਂ ਦੀਆਂ ਛਿੱਲਾਂ ਲਾ ਲਈਆਂ ਸੁਕਾ ਕੇ, ਫਿਰ ਉਹਨਾਂ ਨੂੰ ਬਰੀਕ ਪੀ ਕੇ ਉਹ ਖਾਧਾ, ਕਈਆਂ ਨੂੰ ਮਿੱਟੀ ਖਾਣਾ ਵੀ, ਮਿੱਟੀ ਖਾ ਕੇ ਵੀ ਕਈਆਂ ਨੇ ਪੇਟ ਭਰੇ। ਇਹੋ ਜਿਹੀ ਹਾਲਤ ਹੋ ਗਈ ਜਦੋਂ ਬਿਲਕੁਲ ਕਮਜ਼ੋਰ ਹੋ ਗਏ, ਤੇ ਤੁਰਕਾਂ ਨੇ ਵੇਖਿਆ ਕਿ ਹੁਣ ਇਹਨਾਂ ਦੇ ਨੇੜੇ ਟੁਕੀ ਹੈ। ਉਹ ਤੁਰਕ ਜਿਹੜੇ ਗੜੀ ਤੋਂ ਪਹਿਲਾਂ ਕੁਝ ਦੂਰ ਸਨ, ਉਹ ਹੌਲੇ ਹੌਲੇ ਨੇੜੇ ਆਣ ਟੁਕੇ ਨੇ ਸਿੰਘਾਂ ਨੂੰ ਕਮਜ਼ੋਰ ਪਿਆ ਜਾਣ ਕੇ।
ਜੋ ਪਈ ਤੋ ਟਿਗ ਟੁਕੋ ਨ ਪਾਇਓ ਘੇਰੋ।
ਤੁਰਕਾਂ ਨੇ ਇਸ ਤਰ੍ਹਾਂ ਨੇੜੇ ਟੁੱਕ ਕੇ ਉਸ ਵੇਲੇ ਐਨ ਘੇਰਾ ਕੱਸ ਲਿਆ।
ਨੀਹਲ ਕੰਧ ਟੁੱਕ ਬਹੇ ਚੁਫੇਰੋ।
ਜਿਹੜੀਆਂ ਗੜੀ ਦੀਆਂ ਚਾਰ ਪਾਸੇ ਕੰਧਾਂ ਸੀ ਨਾ, ਦਰਅਸਲ ਇਹ ਕੋਈ ਬਹੁਤਾ ਵੱਡਾ ਕਿਲਾ ਨਹੀਂ ਸੀ, ਦੁਨੀ ਚੰਦ ਦਾ ਹਾਤਾ ਕਹਿੰਦੇ ਨੇ ਇਹਨੂੰ, ਤੇ ਫਿਰ ਗੁਰਦਾਸਪੁਰੇ ਦੀ ਗੜੀ ਵੀ ਕਹਿ ਦਿੰਦੇ ਨੇ ਗੁਰਦਾਸ ਨੰਗਲ ਦੀ, ਤੇ ਮਜ਼ਬੂਤ ਨਹੀਂ ਸੀ ਕੋਈ ਬਹੁਤੀ, ਆਲੇ ਦੁਆਲੇ ਕੰਧ ਜਿਹੜੀ ਸੀ ਉਹ ਜ਼ਰੂਰ ਮਜ਼ਬੂਤ ਸੀ। ਇਹ ਤੁਰਕ ਜਿਹੜੇ ਸਨ ਹੁਣ ਬਿਲਕੁਲ ਕੰਧਾਂ ਦੇ ਨਾਲ, ਜਿਹੜੀਆਂ ਕੰਧਾਂ ਦੀਆਂ ਜੜ੍ਹਾਂ ਨੇ ਉੱਥੇ ਆ, ਪਹਿਲਾਂ ਤਾਂ ਦੂਰ ਸਨ, ਹੁਣ ਕੰਧਾਂ ਦੀਆਂ ਜੜ੍ਹਾਂ ਦੇ ਨਾਲ ਆਣ ਕੇ ਬਹਿ ਗਏ ਨੇ, ਚਾਰੇ ਪਾਸੇ ਚੁਫੇਰੇ ਘੇਰਾ ਪਾ ਕੇ।
ਸੋ ਸੁਣਿਓ ਅਬ ਭੁੱਖ ਕਹਾਣੀ।
ਖਾਲਸਾ ਜੀ, ਹੁਣ ਸਿੰਘਾਂ ਦੀ ਭੁੱਖ ਦੀ ਕਹਾਣੀ ਸੁਣੋ ਕਿ ਅੰਦਰ ਉਹਨਾਂ ਸਿੰਘਾਂ ਦੇ ਤਨ ਤੇ ਕਿਵੇਂ ਬੀਤੀ ਹੈ। ਅੱਜ ਅਸੀਂ ਰੱਜ ਰੱਜ ਪ੍ਰਸ਼ਾਦੇ ਛਕਦੇ ਹਾਂ ਨਾ, ਕਦੇ ਉਹਨਾਂ ਦਾ ਵੀ ਧਿਆਨ ਰੱਖਿਆ ਕਰੀਏ, ਉਹਨਾਂ ਦਾ ਧਿਆਨ ਆਪਣੇ ਹਿਰਦੇ ਚ ਚੇਤੇ ਕਰਕੇ ਧਾਰਨ ਕਰਿਆ ਕਰੀਏ, ਜਿਨ੍ਹਾਂ ਨੇ ਇਹ ਸਮਾਂ ਵੀ ਆਪਣੇ ਤਨਾਂ ਤੇ ਹੰਡਾਇਆ। ਜਦੋਂ ਖੰਨੀ ਖੰਨੀ ਤੇ ਸਿੰਘਾਂ ਨੇ ਗੁਜ਼ਾਰਾ ਕੀਤਾ, ਇਹ ਸਮਾਂ ਵੀ ਸਾਡੇ ਚੇਤੇ ਵਿੱਚ ਰਹਿਣਾ ਚਾਹੀਦਾ, ਜ਼ਿਹਨ ਵਿੱਚ ਰਹਿਣਾ ਚਾਹੀਦਾ, ਕਦੇ ਆਪਣਾ ਪਿਛੋਕੜ ਨਹੀਂ ਭੁਲਾਉਣਾ ਚਾਹੀਦਾ। ਜਿਹੜੀਆਂ ਕੌਮਾਂ ਆਪਣਾ ਪਿਛੋਕੜ ਭੁਲਾ ਦਿੰਦੀਆਂ ਨੇ, ਉਹ ਕੌਮਾਂ ਬਹੁਤੇ ਲੰਮੇ ਸਮੇਂ ਤੱਕ ਸੰਸਾਰ 'ਚ ਨਹੀਂ ਚੱਲਦੀਆਂ। ਇਹ ਸਾਡਾ ਪਿਛੋਕੜ ਹੈ, ਜਦੋਂ ਪ੍ਰਸ਼ਾਦਾ ਛਕਣ ਬਹਿੰਦੇ ਉਦੋਂ ਇਹਨਾਂ ਸਾਰੇ ਸ਼ਹੀਦਾਂ ਦਾ ਧਿਆਨ ਸਾਡੇ ਹਿਰਦੇ 'ਚ ਆਉਣਾ ਚਾਹੀਦਾ, ਜਿਨ੍ਹਾਂ ਨੇ ਆਪ ਭੁੱਖਿਆਂ ਰਹਿ ਕੇ ਉਹ ਸਮਾਂ ਬਤੀਤ ਕੀਤਾ ਕਿ ਜਿਹੜੇ ਸਾਡੇ ਅੱਗੇ ਵਾਰਸ ਹੋਣਗੇ, ਸਾਡੇ ਜਿਹੜੇ ਅੱਗੇ ਬੱਚੇ ਹੋਣਗੇ, ਉਹ ਪੇਟ ਭਰ ਕੇ ਰੱਜ ਕੇ ਖਾਣ। ਉਹਦੇ ਵਾਸਤੇ ਉਹਨਾਂ ਨੇ ਆਪ ਆਪਣਿਆਂ ਤਨਾਂ 'ਤੇ ਭੁੱਖਾਂ ਝੱਲੀਆਂ ਨੇ। ਖਾਲਸਾ ਜੀ, ਹੁਣ ਇਹਨਾਂ ਦੀ ਭੁੱਖ ਦੀ ਕਹਾਣੀ ਸੁਣੋ ਕਿ ਕਿਵੇਂ ਸਿੰਘ ਭੁੱਖ ਦੇ ਨਾਲ ਜੂਝ ਰਹੇ ਨੇ।
ਗੁਰਦਾਸਪੁਰੇ ਮਦ ਜਿਵੇਂ ਬਿਹਾਨੀ।
ਗੁਰਦਾਸਪੁਰੇ ਦੀ ਇਸ ਗੜੀ ਦੇ ਅੰਦਰ ਜਿਵੇਂ ਇਹਨਾਂ ਸਿੰਘਾਂ ਨਾਲ ਵਿਹਾਣੀ ਬੀਤੀ ਆ ਉਹ ਸੁਣੋ।
ਇੱਕ ਟੁਕੜੋ ਕੋਈ ਬਾਹਰੋਂ ਗੇਰੇ।
ਹੁਣ ਤੁਰਕ ਕੀ ਕਰਦੇ ਨੇ। ਵੇਖੋ ਤੁਰਕ ਕਿੰਨੀ ਨੀਵੀਂ ਸੋਚ ਹੈ ਇਹਨਾਂ ਦੀ, ਕਿੰਨਾ ਜ਼ਿਆਦਾ ਨੀਵਾਂ ਕਰੈਕਟਰ ਹੈ ਕਿ ਜਿਹੜੇ ਆਪਣੇ ਦੁਸ਼ਮਣ ਨਾਲ ਕਿਵੇਂ ਪੇਸ਼ ਆ ਰਹੇ ਨੇ। ਹਾਲਾਂਕਿ ਸਿੰਘ ਵੀ ਬੜੇ ਲੜੇ, ਸਿੰਘਾਂ ਦੇ ਤੁਰਕਾਂ ਨੂੰ ਜਦੋਂ ਭਜਾਇਆ, ਪਰ ਘੱਟੋ ਘੱਟ ਕਦੇ ਕਿਸੇ ਤੁਰਕ ਨੂੰ ਰੋਟੀ ਤੋਂ ਬਿਨਾਂ ਭੁੱਖਿਆਂ ਤਾਂ ਨਹੀਂ ਮਰਨ ਦਿੱਤਾ। ਲੰਗਰ ਚੱਲਦੇ ਸੀ ਉੱਥੇ ਤੁਰਕ ਵੀ ਛੱਕ ਕੇ ਜਾਂਦੇ ਸਨ। ਪਰ ਵੇਖੋ ਇਹਨਾਂ ਦੀ ਹਾਲਤ ਦਸ਼ਾ, ਇਹ ਕੀ ਕਰਦੇ ਨੇ, ਬਾਹਰੋਂ ਇੱਕ ਅੱਧਾ ਟੁਕੜਾ ਰੋਟੀ ਦਾ ਨਾ, ਇੱਕ ਅੱਧਾ ਪ੍ਰਸ਼ਾਦਾ ਵਗਾ ਕੇ ਅੰਦਰ ਸੁੱਟ ਦਿੰਦੇ ਨੇ ਵੀ ਵੇਖਦੇ ਆ ਸਿੰਘ ਲੜਨਗੇ ਅੰਦਰ ਰੋਟੀ ਪਿੱਛੇ। ਬਾਹਰੋਂ ਇੱਕ ਰੋਟੀ ਦਾ ਟੁਕੜਾ ਜਿਹੜਾ ਹੈ ਉਹ ਚੁੱਕ ਕੇ ਅੰਦਰ ਸੁੱਟ ਦਿੰਦੇ ਹਨ।
ਤਿਸ ਕੋ ਚਿਮਰੇ ਚਾਰ ਚੁਫੇਰੇ,
ਸਿੰਘ ਵੀ ਭੁੱਖ ਦੇ ਦੁੱਖ ਨਾਲ ਡਾਢੇ ਦੁਖੀ ਹੋਏ। ਜਿਹੜੀ ਉਹ ਰੋਟੀ ਦਾ ਟੁਕੜਾ ਆਉਂਦਾ ਭੱਜ ਕੇ ਉਹਨੂੰ ਚਿੰਬੜ ਜਾਂਦੇ ਨੇ ਰੋਟੀ ਖਾਣ ਵਾਸਤੇ ਵੀ ਇੱਕ ਟੁਕੜਾ ਬਾਹਰੋਂ ਆਇਆ ਤੇ ਇੱਕਦਮ ਉਹਨੂੰ ਵੇਖਦੇ ਨੇ ਤੇ ਵੇਖਦਿਆਂ ਨੂੰ ਖਾਣ ਵਾਸਤੇ ਦੌੜਦੇ ਹਨ।
ਝੂਠ ਸੂਚ ਕੋ ਪੁੱਛੇ ਨਾ ਬਾਤ,
ਕਹਿੰਦੇ ਉਸ ਵੇਲੇ ਫਿਰ ਝੂਠ ਸੋਚ ਦੀ ਗੱਲ ਨਹੀਂ ਪੁੱਛਦੇ ਕਿ ਪ੍ਰਸ਼ਾਦਾ ਖਬਰੇ ਸੁੱਚਾ ਹੈ ਕਿ ਝੂਠਾ। ਇਹੋ ਜਿਹੀ ਹਾਲਤ ਸੀ ਵੀ ਘੋੜਿਆਂ ਨੂੰ ਵੀ ਮਾਰ ਕੇ ਉਹਨਾਂ ਦਾ ਮਾਸ ਖਾਣ ਤੋਂ ਵੀ ਮਜਬੂਰ ਹੋਣ ਨਾਲੋਂ ਚੰਗਾ ਸੀ ਇਹ ਪ੍ਰਸ਼ਾਦਾ ਖਾ ਲੈਣਾ। ਉਦੋਂ ਤਾਂ ਉਹਨਾਂ ਦਾ ਮਾਸ ਵੀ ਖਾਣਾ ਪਿਆ, ਘੋੜਿਆਂ ਤੱਕ ਦਾ ਵੀ ਮਾਸ ਜਿਹੜਾ ਸੀ। ਉਸ ਵੇਲੇ ਦੇ ਮੁਸਲਮਾਨ ਲਿਖਾਰੀਆਂ ਨੇ ਲਿਖਿਆ ਜਿਹੜੇ ਉਸ ਵੇਲੇ ਮੌਜੂਦ ਸਨ, ਉਹਨਾਂ ਆਖਿਆ ਸਿੰਘਾਂ ਕੋਲ ਅੰਦਰ ਲੱਕੜੀਆਂ ਦਾ ਬੰਦੋਬਸਤ ਨਹੀਂ ਸੀ ਤੇ ਜਿਹੜੇ ਘੋੜੇ ਆਦਿਕ ਉਹਨਾਂ ਨੇ ਝਟਕਾਏ ਜਾਂ ਮਾਰੇ ਉਹਨਾਂ ਦਾ ਮਾਸ ਵੀ ਉਹਨਾਂ ਨੂੰ ਕੱਚਿਆਂ ਹੀ ਖਾਣਾ ਪਿਆ, ਜਿਸ ਕੱਚੇ ਮਾਸ ਨੂੰ ਖਾਣ ਕਰਕੇ ਉਹਨਾਂ ਨੂੰ ਅਨੇਕ ਪ੍ਰਕਾਰ ਦੀਆਂ ਬਿਮਾਰੀਆਂ ਲੱਗ ਗਈਆਂ। ਫਿਰ ਉਹ ਜਿਹੜੇ ਜਾਨਵਰ ਮਰੇ ਪਏ ਸਨ ਅੰਦਰੋਂ ਚੁੱਕ ਕੇ ਬਾਹਰ ਸੁੱਟਣ ਦਾ ਪ੍ਰਬੰਧ ਨਹੀਂ ਸੀ ਉਹਨਾਂ ਦੇ ਕੋਲ, ਉਹ ਸੜਾਣ ਮਾਰ ਕੇ, 8 ਮਹੀਨੇ ਦਾ ਜੰਗ ਸੀ, ਕੋਈ 2-4 ਦਿਨਾਂ ਦੀ ਗੱਲ ਨਹੀਂ ਸੀ। ਇੱਕ ਅੱਧਾ ਪਸ਼ੂ ਕੋਲ ਮਰਿਆ ਪਵੇ ਤੇ ਆਲੇ ਦੁਆਲੇ ਦੇ ਹਜ਼ਾਰਾਂ ਲੋਕ ਜਿਹੜੇ ਨੇ ਦੁਖੀ ਹੋ ਜਾਂਦੇ ਨੇ। ਉੱਥੇ ਸੈਂਕੜੇ ਪਸ਼ੂ ਅੰਦਰ ਮਰ ਗਏ, ਮੁਸ਼ਕ ਮਾਰ ਗਏ, ਉਹਨਾਂ 'ਚ ਕੀੜੇ ਪੈ ਗਏ ਤੇ ਕੋਲ ਉਹਨਾਂ ਸਿੰਘਾਂ ਨੂੰ ਰਹਿਣਾ ਪੈ ਰਿਹਾ ਸੀ। ਕਿਹੋ ਜਿਹੀ ਹਾਲਤ ਹੋਵੇਗੀ, ਇਹੋ ਜਿਹੀ ਹਾਲਤ ਜਦੋਂ ਪ੍ਰਸ਼ਾਦੇ ਦਾ ਕੋਈ ਟੁਕੜਾ ਵੀ ਬਾਹਰੋਂ ਸੁੱਟਦਾ, ਤੁਰਕ ਜਾਣ ਬੁੱਝ ਕੇ ਸੁੱਟਦੇ ਵੀ ਲੜਨਗੇ ਆਪਸ ਵਿੱਚ। ਸਿੰਘ ਉਹ ਪ੍ਰਸ਼ਾਦਾ ਚੁੱਕਦੇ ਨੇ, ਇਹ ਨਹੀਂ ਵੇਖਦੇ ਕਿ ਝੂਠਾ ਹੈ ਜਾਂ ਸੁੱਚਾ ਹੈ।
ਨੀਚੋ ਖੋਸ ਉੱਚਲੇ ਖਾਤ,
ਇਹੋ ਜਿਹਾ ਵੀ ਆਲਮ ਕੇ ਨੀਵਿਆਂ ਕੋਲੋਂ ਖੋਹ ਕੇ ਉੱਚੇ ਖੋਹ ਕੇ ਖਾ ਲੈਂਦੇ ਹਨ।
ਤਰਬੂਜ ਖਰਬੂਜ ਕੇ ਖੋਪਰ ਬਗਾ ਹੈ,
ਇੱਥੋਂ ਤੱਕ ਵੀ ਇਹ ਤੁਰਕ ਮਲੇਛ ਕੀ ਕਰਦੇ ਨੇ ਵੀ ਤਰਬੂਜ ਖਾ ਕੇ ਜਾਂ ਖਰਬੂਜਾ ਖਾ ਕੇ ਉਹਨਾਂ ਦੇ ਜਿਹੜੇ ਬਾਹਰਲੇ ਖੋਪਰ ਹੁੰਦੇ ਨੇ, ਛਿੱਲਾਂ ਹੁੰਦੀਆਂ ਨੇ ਤਰਬੂਜ ਦੀਆਂ ਖਰਬੂਜੇ ਦੀਆਂ, ਉਹ ਵੀ ਵਗਾ ਕੇ ਅੰਦਰ ਸੁੱਟਦੇ ਹਨ।
ਇੱਕ ਇੱਕ ਪਰ ਗਿਰ ਦਸ ਦਸ ਪਾ ਹੈ,
ਭੁੱਖ ਦਾ ਦੁੱਖ ਇੰਨਾ ਡਾਢਾ, ਜਿਹੜੇ ਮਿੱਟੀ ਖਾ ਕੇ ਪੇਟ ਭਰ ਰਹੇ ਸਨ ਤੇ ਕਹਿੰਦੇ ਉਹ ਜਿਹੜੇ ਖੋਪਰ ਸੁੱਟਦੇ ਨੇ ਨਾ ਤਰਬੂਜ ਦੇ ਤੇ ਖਰਬੂਜੇ ਦੇ, ਉਹ ਵੀ ਭੱਜ ਕੇ ਇੱਕ ਇੱਕ ਨੂੰ ਚੁੱਕਣ ਵਾਸਤੇ 10-10 ਸਿੰਘ ਆਉਂਦੇ ਹਨ।
ਜੋ ਕੋ ਨੀਚਿਓ ਟੁਕੜਾ ਦੇਖਾਵੇ,
ਪਰ ਕਈ ਤੁਰਕ ਤਾਂ ਇੰਨੇ ਮਲੇਛ ਨੇ ਵੀ ਥੱਲੇ ਕੰਧਾਂ ਦੇ ਬੈਠੇ ਹੁੰਦੇ, ਸਿੰਘ ਉੱਤੇ ਗੜੀ ਦੀ ਕੰਧ ਤੇ ਉੱਤੇ ਜੇ ਕੋਈ ਬੈਠਾ ਉਹਨਾਂ ਨੂੰ ਦਿਸ ਜਾਣਾ ਤੇ ਉਹਨਾਂ ਨੇ ਥੱਲਿਓਂ ਵਿਖਾਣੀ ਆ ਰੋਟੀ, ਦੂਰੋਂ ਵਿਖਾਣੀ ਪ੍ਰਸ਼ਾਦਾ ਵਿਖਾਣਾ ਦੂਰੋਂ,
ਕੰਧੋਂ ਡਿੱਗ ਡਿੱਗ ਉਸ ਵੱਲ ਪਾਵੇ,
ਉਹ ਕਈ ਸਿੰਘ ਉੱਤੋਂ ਡਿੱਗ ਵੀ ਪੈਂਦੇ ਸਨ ਰੋਟੀ ਨੂੰ ਖਾਣ ਵਾਸਤੇ। ਭੁੱਖ ਦਾ ਦੁੱਖ ਅਸੀਂ ਅਜੇ ਗੱਲਾਂ ਕਰ ਲੈਂਦੇ ਹਾਂ ਜੀ, ਸਬਰ ਰੱਖਣਾ ਚਾਹੀਦਾ, ਸੰਤੋਖ ਰੱਖਣਾ ਚਾਹੀਦਾ, ਪਰ ਜਿਸ ਦੇ ਤਨ ਤੇ ਬੀਤੇ ਪਤਾ ਉਹਨੂੰ ਲੱਗਦਾ ਹੈ। 2 ਦਿਨ ਦਾ ਫਾਕਾ ਨਹੀਂ ਅਸੀਂ ਕੱਟ ਸਕਣਾ, 8 ਮਹੀਨੇ ਦੇ ਫਾਕਿਆਂ ਦੇ ਵਿੱਚ ਬੈਠੇ ਨੇ ਸਿੰਘ ਤੇ ਕਹਿੰਦੇ ਉੱਤੋਂ ਜੇ ਕੋਈ ਥੱਲਿਓਂ ਪ੍ਰਸ਼ਾਦਾ ਵਿਖਾਉਂਦਾ ਤਾਂ ਵੀ ਉੱਤੋਂ ਡਿੱਗ ਕੇ ਥੱਲੇ ਪੈਂਦੇ ਨੇ ਉਸ ਪ੍ਰਸ਼ਾਦੇ ਨੂੰ ਖਾਣ ਲਈ।
ਰੋਟੀ ਸੋ ਉਨ ਚੰਦ ਦਿਸਾਵੇ,
ਇਹੋ ਜਿਹੀ ਹਾਲਤ ਬਣ ਗਈ, ਇਹ ਕੋਈ ਕਲਪਨਾ ਨਹੀਂ ਹੈ, ਇਹ ਜਿਹੜਾ ਇਤਿਹਾਸ ਲਿਖਿਆ ਜਾ ਰਿਹਾ ਕੋਈ ਕਵਿਤਾ ਦੀ ਉਡਾਰੀ ਨਹੀਂ ਹੈ ਕਿ ਥੋੜੀ ਗੱਲ ਨੂੰ ਵਧਾ ਕੇ ਪੇਸ਼ ਕੀਤਾ ਜਾ ਰਿਹਾ, ਇਹ ਸੱਚਾਈ ਹੈ। ਇਸੇ ਕਰਕੇ ਨੂੰ ਇਤਿਹਾਸ ਕਹਿੰਦੇ ਨੇ, ਇਤਿਹਾਸ। ਇਹੋ ਜਿਹੀ ਹਾਲਤ ਵੀ ਜੇ ਰਾਤ ਨੂੰ ਪੂਰਨਮਾਸ਼ੀ ਦਾ ਚੰਦਰਮਾ ਚੜਿਆ ਹੋਣਾ, ਜਦ ਦਾ ਚੰਦਰਮਾ ਵੀ ਦਿਸਣਾ ਤੇ ਏਦਾਂ ਜਾਪਣਾ ਵੀ ਇਹ ਰੋਟੀ ਹੈ ਸਿੰਘਾਂ ਨੂੰ, ਭੁੱਖ ਦੇ ਡੋਢੇ ਦੁੱਖ ਦੇ ਨਾਲ ਉਹ ਚੰਨ ਵੀ ਉਹਨਾਂ ਨੂੰ ਰੋਟੀ ਵਾਂਗੂ ਨਜ਼ਰ ਆਉਂਦਾ ਹੈ।
ਹੱਥ ਉਠਾਵੇ ਹੱਥ ਨੇ ਆਵੇ,
ਅੱਖਾਂ ਅੱਗੇ ਹਨੇਰਾ ਛਾਇਆ ਆ ਭੁੱਖ ਦੇ ਨਾਲ, ਲੰਮੇ ਪਏ ਹੋਏ ਲੇਟੇ ਹੋਏ ਬੇਹਾਲ ਤੇ ਜਦੋਂ ਚੰਦਰਮਾ ਦਿਸਦਾ ਨੇੜੇ ਜਿਹਾ ਦਿਸਦਾ ਵੀ ਇਹ ਰੋਟੀ ਹੈ ਸ਼ਾਇਦ, ਜਦੋਂ ਹੱਥ ਲਾਉਂਦੇ ਨੇ ਉਹ ਦੂਰ ਨਜ਼ਰ ਆਉਂਦਾ, ਉਹ ਦੂਰ ਚਲਿਆ ਜਾਂਦਾ, ਉਹ ਚੰਨ ਹੱਥ ਨਹੀਂ ਆਉਂਦਾ, ਆਖਿਰਕਾਰ ਉਹ ਚੰਨ ਹੀ ਹੈ ਨਾ, ਉਹ ਰੋਟੀ ਥੋੜੀ ਹੈ।
ਜੀਤੀ ਬਾਤ ਉਆ ਭੁੱਖ ਕੀ ਪਈ।
ਭਾਈ ਸਾਹਿਬ ਭਾਈ ਰਤਨ ਸਿੰਘ ਜੀ ਕਹਿੰਦੇ ਜਿੰਨੀ ਭੁੱਖ ਦੀ ਉੱਥੇ ਬਾਤ ਬੀਤੀ ਹੈ, ਜੋ ਉਹਨਾਂ ਸਿੰਘਾਂ ਦੇ ਤਨ ਦੇ ਉੱਤੇ ਭੁੱਖ ਦੇ ਨਾਲ ਵਿਹਾਇਆ ਹੈ,
ਸੋ ਸਭ ਹਮ ਤੇ ਲਿਖੀ ਨਾ ਗਈ।
ਭਾਈ ਰਤਨ ਸਿੰਘ ਜੀ ਕਹਿੰਦੇ ਮੇਰੀ ਕਲਮ ਰੁਕ ਜਾਂਦੀ ਹੈ, ਮੈਂ ਲਿਖ ਨਹੀਂ ਸਕਦਾ, ਉਹ ਸਾਰੀ ਮੇਰੇ ਕੋਲੋਂ ਲਿਖੀ ਨਹੀਂ ਜਾਂਦੀ। ਕਹਿੰਦੇ ਮੇਰਾ ਜਿਗਰਾ ਇੰਨਾ ਜ਼ਿਆਦਾ ਪੱਥਰ ਦਾ ਨਹੀਂ ਹੈ ਕਿ ਮੈਂ ਉਹ ਸਾਰੀ ਗੱਲ ਲਿਖ ਸਕਾਂ, ਮੇਰੀ ਕਲਮ ਰੁਕ ਜਾਂਦੀ ਹੈ, ਮੇਰਾ ਕੰਠ ਭਰ ਜਾਂਦਾ, ਨੇਤਰ ਭਰ ਜਾਂਦੇ ਨੇ ਕਿ ਉਹਨਾਂ ਸਿੰਘਾਂ ਤੇ ਕਿਹੋ ਜੀ ਬੀਤੀ ਹੈ, ਮੈਂ ਲਿਖ ਨਹੀਂ ਸਕਿਆ। ਭਾਈ ਰਤਨ ਸਿੰਘ ਜੀ ਕਹਿੰਦੇ ਤੁਸੀਂ ਆਪਣੀ ਸੁਰਤੀ ਉੱਥੇ ਲੈ ਜਾਓ ਔਰ ਆਪਣਾ ਧਿਆਨ ਉੱਥੇ ਲਿਜਾ ਕੇ ਕਿਤੇ ਅਨੁਭਵ ਕਰੋ ਕਿ 8 ਮਹੀਨੇ ਦੇ ਉਸ ਘੇਰੇ ਵਿੱਚ ਉਹਨਾਂ ਸਿੰਘਾਂ ਦੀ ਕੀ ਦਸ਼ਾ ਹੋਈ ਹੋਵੇਗੀ, ਜਿਨ੍ਹਾਂ ਨੂੰ ਖਾਣ ਵਾਸਤੇ ਅੰਨ ਨਹੀਂ, ਪੀਣ ਵਾਸਤੇ ਪਾਣੀ ਨਹੀਂ ਨਸੀਬ ਹੋ ਰਿਹਾ, ਉਹਨਾਂ ਤੇ ਕੀ ਬੀਤ ਰਹੀ ਹੋਵੇਗੀ। ਕਹਿੰਦੇ ਤੁਸੀਂ ਆਪ ਉੱਥੇ ਆਪਣਾ ਧਿਆਨ ਲੈ ਕੇ ਚਲੇ ਜਾਓ, ਮੇਰੇ ਕੋਲੋਂ ਨਹੀਂ ਲਿਖਿਆ ਜਾਂਦਾ, ਮੈਂ ਆਪਣੀ ਕਲਮ ਨਾਲ ਨਹੀਂ ਲਿਖ ਸਕਦਾ।
ਦੋਹਰਾ ਸੋਪੀ ਬੰਦੇ ਤੇ ਸੰਗੈ ਅੰਦਰ ਦੇ ਨਾ ਪੈਰ।
ਤੁਰਕਾਂ ਨੇ ਸਿੰਘਾਂ ਦੀ ਹਾਲਤ ਭਾਪ ਲਈ ਹੈ, ਪਰ ਫਿਰ ਵੀ ਵੇਖੋ ਤੁਰਕਾਂ ਦੇ ਅੰਦਰ ਡਰ ਹੈ। ਉਹ ਬਾਬਾ ਬੰਦਾ ਸਿੰਘ ਜੀ ਬਹਾਦਰ ਹਾਲੇ ਤੱਕ ਤੁਰਕਾਂ ਦੇ ਸਾਹਮਣੇ ਨਹੀਂ ਨਾ ਆਏ, ਉਹ ਗੜੀ ਦੇ ਅੰਦਰ ਨੇ, ਉਹਨਾਂ ਦਾ ਡਰ ਹੈ। ਇਹ ਵੀ ਵੇਖੋ ਨੀਤੀ ਸੀ ਕਿ ਬਾਬਾ ਜੀ ਵੀ ਆਪਣੀ ਭੁੱਖ ਦਾ ਪ੍ਰਗਟਾਵਾ ਕਰਕੇ ਉਹਨਾਂ ਦੇ ਸਾਹਮਣੇ ਆ ਜਾਂਦੇ, ਉਹਨਾਂ ਕਹਿਣਾ ਸੀ ਇਹਨਾਂ ਦਾ ਜਰਨੈਲ ਵੀ ਹਾਰਿਆ ਪਿਆ। ਬਾਬਾ ਜੀ ਗੁਪਤ ਰਹੇ, ਸਾਹਮਣੇ ਨਹੀਂ ਆਏ ਤੁਰਕਾਂ ਦੇ ਗੜੀ ਦੇ ਅੰਦਰ। ਇਸ ਕਰਕੇ ਤੁਰਕਾਂ ਦੇ ਅੰਦਰ ਬਾਬਾ ਜੀ ਦਾ ਇੱਕ ਡਰ ਸੀ, ਬਾਬਾ ਬੰਦਾ ਸਿੰਘ ਜੀ ਬਹਾਦਰ ਦਾ, ਜਿਸ ਕਰਕੇ ਉਹ ਅੰਦਰ ਪੈਰ ਨਹੀਂ ਪਾ ਰਹੇ।
ਮਤ ਕਤ ਕਰੇ ਸੋ ਛਲ ਕੋ ਹੋਏ ਜਾਏ ਬਿੱਲੀਓ ਸ਼ੇਰ।
ਕਹਿੰਦੇ ਜੇ ਅਸੀਂ ਕਿਤੇ ਇਹਨਾਂ ਸਿੰਘਾਂ ਨੂੰ ਕਮਜ਼ੋਰ ਜਾਣ ਕੇ ਇਹਨਾਂ ਤੇ ਹਮਲਾ ਕਰ ਦਈਏ, ਕਿਤੇ ਐਸਾ ਨਾ ਹੋਵੇ ਕਿ ਬੰਦੇ ਨਾਲ ਰਲ ਕੇ ਕੋਈ ਛਲ ਕਰਕੇ ਭਿੱਜੀ ਬਿੱਲੀਓ ਮੁੜ ਕੇ ਫਿਰ ਸ਼ੇਰ ਬਣ ਜਾਣ ਸਾਨੂੰ ਮਾਰਨ ਵਾਸਤੇ। ਇਸ ਕਰਕੇ ਤੁਰਕ ਡਰਦੇ ਹੋਏ ਅੰਦਰ ਪੈਰ ਨਹੀਂ ਪਾਉਂਦੇ।
ਚੋ ਪਈ ਤੋਪੀ ਬੰਦੇ ਨਿਕਟ ਨਾ ਆਵੇ।
ਫਿਰ ਵੀ ਇਹ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਨੇੜੇ ਨਹੀਂ ਆਉਂਦੇ ਤੁਰਕ।
ਜਨ ਉਨ ਭੂਖੋ ਬੰਦੋਈ ਖਾਵੇ।
ਇਹਨਾਂ ਤੁਰਕਾਂ ਨੂੰ ਇਹ ਡਰ ਹੈ ਕਿ ਜੇ ਅਸੀਂ ਅੰਦਰ ਚਲੇ ਗਏ ਕਿਤੇ ਬੰਦਾ ਸਾਨੂੰ ਮਾਰ ਨਾ ਮੁਕਾਵੇ, ਕਿਤੇ ਭੁੱਖ ਦੇ ਡਾਢੇ ਦੁੱਖ ਕਰਕੇ ਸਾਨੂੰ ਮੁਕਾ ਹੀ ਨਾ ਦੇਵੇ। ਇੱਥੋਂ ਤੱਕ ਵੀ ਕਈ ਤੁਰਕਾਂ ਦੇ ਅੰਦਰ ਇੰਨਾ ਡਰ ਸੀ, ਉਹਨਾਂ ਨੂੰ ਇਹ ਵੀ ਸੀਗਾ ਕਿ ਬੰਦਾ ਸਿੰਘ ਬਹਾਦਰ ਕਰਾਮਾਤੀ ਹੈ। ਇੱਥੋਂ ਤੱਕ ਵੀ ਇਤਿਹਾਸਕਾਰਾਂ ਨੇ ਲਿਖਿਆ ਕਿ ਜੇ ਗੜੀ ਦੇ ਵਿੱਚੋਂ ਕੋਈ ਬਿੱਲੀ ਨਿਕਲ ਕੇ ਬਾਹਰ ਜਾਂਦੀ ਵੇਖ ਲਈ, ਕੋਈ ਕੁੱਤਾ ਨਿਕਲਦਾ ਬਾਹਰ ਜਾਂਦਾ ਵੇਖ ਲਿਆ, ਕੋਈ ਜਾਨਵਰ ਨਿਕਲਦਾ ਬਾਹਰ ਜਾਂਦਾ ਵੇਖ ਲੈਂਦੇ ਸੀ ਨਾ, ਤੇ ਭੱਜ ਕੇ ਉਹਨੂੰ ਤੀਰਾਂ ਨਾਲ ਕਿਰਪਾਨਾਂ ਨਾਲ ਜਦੋਂ ਤੱਕ ਮਾਰ ਨਹੀਂ ਸਨ ਦਿੰਦੇ ਉਦੋਂ ਤੱਕ ਸੁੱਖ ਨਾਲ ਨਹੀਂ ਸੀ ਬਹਿੰਦੇ। ਇਸ ਕਰਕੇ ਵੀ ਕਿਤੇ ਬੰਦਾ ਬਹਾਦਰ ਰੂਪ ਵਟਾ ਕੇ ਬਿੱਲੀ ਦੇ ਰੂਪ ਚ ਨਾ ਨਿਕਲਦਾ ਹੋਵੇ, ਇੰਨਾ ਵੀ ਵਹਿਮ ਸੀ ਉਹਨਾਂ ਦੇ ਅੰਦਰ। ਕਿਸੇ ਬਿੱਲੀ ਨੂੰ ਵੀ ਕਿਸੇ ਜਾਨਵਰ ਨੂੰ ਵੀ ਬਾਹਰ ਜਾਂਦਿਆਂ ਵੇਖ ਲੈਂਦੇ ਤੇ ਉਹਨੂੰ ਵੀ ਮਾਰ ਦਿੰਦੇ ਸੀ ਤੀਰਾਂ ਨਾਲ ਗੋਲੀਆਂ ਨਾਲ। ਇਦਾਂ ਦਾ ਇਹਨਾਂ ਦੇ ਅੰਦਰ ਇਹੋ ਜਿਹਾ ਡਰ ਸੀ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ।
ਬੰਦੇ ਤੇ ਯੋ ਡਰੇ ਤੁਰਕਾਨ।
ਬਾਬਾ ਬੰਦਾ ਸਿੰਘ ਜੀ ਬਹਾਦਰ ਤੋਂ ਇਸ ਤਰ੍ਹਾਂ ਇਹ ਤੁਰਕ ਡਰਦੇ ਹਨ।
ਮਰੇ ਉਹ ਸ਼ੇਰ ਮਤ ਲੈ ਉੱਠੇ ਪਰਾਨ।
ਕਹਿੰਦੇ ਵੀ ਕਿਤੇ ਮਾਨੋ ਮਰਿਆ ਹੋਇਆ ਸ਼ੇਰ ਦੁਬਾਰਾ ਨਾ ਜੀਵਦਾ ਹੋ ਜਾਏ, ਇੰਨਾ ਡਰ ਇਹਨਾਂ ਦੇ ਅੰਦਰ। ਸ਼ੇਰ ਮਰਿਆ ਵੀ ਪਿਆ ਹੋਵੇ ਨਾ ਤੇ ਤਾਂ ਵੀ ਕੋਲ ਜਾਣ ਤੋਂ ਬੰਦਾ ਸੰਗਦਾ ਹੈ, ਕਿਤੇ ਜਿਉਂਦਾ ਹੀ ਨਾ ਹੋਵੇ। ਏਦਾਂ ਦੀ ਹਾਲਤ ਹੈ ਇਹਨਾਂ ਤੁਰਕਾਂ ਦੀ ਵੀ ਕਿਤੇ ਮਰਿਆ ਸ਼ੇਰ ਦੁਬਾਰਾ ਨਾ ਜਿਉਂਦਾ ਹੋ ਜਾਏ, ਏਦਾਂ ਬਾਬਾ ਜੀ ਤੋਂ ਡਰਦੇ ਹਨ।
ਬੰਦੇ ਤੇ ਇਤ ਬਿਦਵੈ ਡਰੈ।
ਇਸ ਤਰ੍ਹਾਂ ਬਾਬਾ ਬੰਦਾ ਸਿੰਘ ਜੀ ਬਹਾਦਰ ਤੋਂ ਇਹ ਡਰਦੇ ਹਨ।
ਮਤ ਕਤ ਔਰ ਬੰਦਈ ਆ ਪਰੈ।
ਇਹਨਾਂ ਨੂੰ ਇਹ ਵੀ ਡਰ ਹੈ ਕਿ ਮਤਾਂ ਕਿਧਰੇ ਹੋਰ ਜਿਹੜੇ ਸਿੰਘ ਨੇ ਆਲੇ ਦੁਆਲੇ ਉਹ ਸਾਡੇ ਤੇ ਹਮਲਾ ਕਰਕੇ ਨਾ ਆ ਜਾਣ।
ਕਈ ਕਹੇ ਕੁੰਡ ਬੰਦੇ ਬਣਾਈ।
ਕਈ ਤੁਰਕਾਂ ਨੇ ਤਾਂ ਇਹ ਵੀ ਖਿਆਲ ਅਟਕਲ ਪੱਚੂ ਲਾਈ ਜਾਂਦੇ ਬਾਹਰ ਬੈਠੇ, ਕਹਿੰਦੇ ਅਸੀਂ ਸੁਣਿਆ ਵੀ ਅੰਦਰ ਨਾ ਬਾਬੇ ਬੰਦੇ ਬਹਾਦਰ ਨੇ ਅੰਦਰ ਇੱਕ ਬੜਾ ਵੱਡਾ ਕੁੰਡ ਬਣਾਇਆ ਹੋਇਆ, ਗੜੀ ਦੇ ਅੰਦਰ ਬਾਬਾ ਬੰਦਾ ਸਿੰਘ ਬਹਾਦਰ ਨੇ ਇੱਕ ਬੜਾ ਵੱਡਾ ਕੁੰਡ ਬਣਾਇਆ ਹੋਇਆ।
ਸਰਪਨ ਜਿਮ ਆਪ ਮਰੇ ਸਿੰਘ ਆਈ,
ਕਹਿੰਦੇ ਉਸ ਕੁੰਡ ਦੇ ਵਿੱਚ ਜਿਵੇਂ ਸੱਪ ਆਉਂਦੇ ਨੇ ਨਾ ਕੁੰਡ ਦੇ ਵਿੱਚ ਆ ਕੇ ਸੜਦੇ ਨੇ ਮੰਤਰ ਪੜਿਆ, ਕਹਿੰਦੇ ਏਦਾਂ ਉਹ ਮੰਤਰ ਪੜਦੇ ਨੇ ਤੇ ਬੜੇ ਸਿੰਘ ਆ ਜਾਂਦੇ ਨੇ ਉਹਨਾਂ ਦੇ ਕੋਲ ਆਪਣਾ ਆਪਾ ਵਾਰਨ ਵਾਸਤੇ।
ਜੇ ਕੋ ਬੰਦੇ ਪੈ ਖਰਚ ਪਹੁੰਚਾਵੇ,
ਕਹਿੰਦੇ ਜੇ ਕੋਈ ਬਾਬਾ ਬੰਦਾ ਸਿੰਘ ਜੀ ਬਹਾਦਰ ਕੋਲ ਕੋਈ ਖਰਚ ਪਹੁੰਚਾਵੇ,
ਫਿਰ ਬੰਦੋ ਨੇ ਹਮ ਹੱਥ ਆਵੇ,
ਕਹਿੰਦੇ ਜੇ ਕਿਸੇ ਨੇ ਇਹਨਾਂ ਕੋਲ ਖਰਚਾ ਪਹੁੰਚਾ ਦਿੱਤਾ, ਯਾਨੀ ਕਿ ਕਿਸੇ ਨੇ ਰਸਤਾ ਬਸਤਾ ਭੇਜ ਦਿੱਤੀਆਂ ਨਾ ਇੱਕ ਵਾਰੀ ਬੰਦੇ ਨੂੰ ਅੰਦਰ ਕਿਸੇ ਨੇ, ਤੇ ਮੁੜ ਕੇ ਬੰਦਾ ਸਾਡੇ ਹੱਥ ਨਹੀਂ ਆਉਂਦਾ, ਇਹ ਸਾਡੇ ਕਾਬੂ ਨਹੀਂ ਆਉਂਦਾ।
ਜੈਸੇ ਪਿਆਸੇ ਮੁਖ ਪਰੇ ਪਾਣੀ,
ਕਹਿੰਦੇ ਇਹਨਾਂ ਵਾਸਤੇ ਤਾਂ ਰਸਤ ਬਸਤ ਇਸ ਤਰ੍ਹਾਂ ਦੀ ਹੋਵੇਗੀ ਜਿਵੇਂ ਕਿਸੇ ਪਿਆਸੇ ਦੇ ਮੂੰਹ ਚ ਪਾਣੀ ਪੈ ਜਾਏ।
ਪਿਆਸ ਮਿਟੈ ਹੋਵੇ ਸਾਵਧਾਨੀ,
ਉਹਦੀ ਪਿਆਸ ਮਿਟ ਜਾਂਦੀ ਹੈ ਪਿਆਸੇ ਦੀ ਤੇ ਫਿਰ ਉਹ ਸਾਵਧਾਨ ਹੋ ਜਾਂਦਾ ਹੈ।
ਦੋਹਰਾ ਜੈਸੇ ਡੱਡੂ ਹੋਏ ਪਰਿਓ, ਜੇਠ ਕਾਮ ਮੁਰਝਾਏ,
ਜੇਠ ਦੇ ਮਹੀਨੇ ਵਿੱਚ ਜਿਵੇਂ ਕੋਈ ਡੱਡੂ ਮੁਰਝਾਇਆ ਜਾ ਹੋਇਆ ਪਿਆ ਹੋਵੇ, ਗਰਮੀ ਨਾਲ ਤਪਦਾ ਹੋਇਆ ਮਰਿਆ ਜਾ ਵਾਂਗੂ ਪਿਆ ਹੋਵੇ।
ਬਰਖਾ ਪਰਤੇ ਸਾਰੀ ਹੋਵਤ ਸਭ ਜੀਵਾਏ,
ਜਦੋਂ ਉੱਤੋਂ ਮੀਂਹ ਪੈਂਦਾ ਨਾ ਆਕਾਸ਼ ਵਿੱਚੋਂ, ਤੇ ਮੀਂਹ ਪੈਂਦਿਆਂ ਸਾਰੀ ਉਹ ਮਰ ਜਾਣ ਵਾਲਾ ਜਿਹੜਾ ਡੱਡੂ ਹੈ ਉਹ ਵੀ ਜਿਉਂਦਾ ਹੋ ਜਾਂਦਾ ਹੈ, ਉਹਦੇ ਅੰਦਰ ਵੀ ਜੀਵਨ ਆ ਜਾਂਦਾ ਹੈ।
ਤੁਰਕ ਦਲੀਲਾਂ ਬਹੁ ਕਰੇ ਕਰ ਕਰ ਯੋ ਸੰਕਾਏ,
ਇਸੇ ਤਰ੍ਹਾਂ ਇਹ ਜਿਹੜੇ ਅੰਦਰ ਸਿੰਘ ਨੇ ਹੁਣ ਮਰਿਆ ਪਿਆ ਵਾਂਗੂ ਨਜ਼ਰ ਆਉਂਦੇ ਨੇ, ਜੇ ਕਿਤੇ ਇਹਨਾਂ ਨੂੰ ਰਸਤ ਬਸਤ ਮਿਲ ਗਈ ਨਾ, ਇਹਨਾਂ ਨੂੰ ਖਾਣ ਨੂੰ ਅੰਨ ਮਿਲ ਗਿਆ, ਇਹਨਾਂ ਮੁੜ ਜਿਉਂਦੇ ਹੋ ਜਾਣਾ ਤੇ ਸਾਡੇ ਇਹਨਾਂ ਨੇ ਖੈਰ ਨਹੀਂ ਗੁਜ਼ਾਰਨੀ, ਫਿਰ ਸਾਡੇ ਅਨੇਕਾਂ ਸਾਥੀਆਂ ਨੂੰ ਪਲਾਂ ਵਿੱਚ ਇਹਨਾਂ ਨੇ ਮਾਰ ਮੁਕਾਉਣਾ।
ਮਤ ਕਤ ਖਾਲਸ ਆਰ ਲੈ ਆਕੀ ਹੋਏ ਗੜ ਮਾਏ,
ਕਹਿੰਦੇ ਮਤਾ ਕਿਤੇ ਹੋਰ ਸਿੰਘ ਇਹਨਾਂ ਨਾਲ ਆ ਕੇ ਨਾ ਰਲ ਜਾਣ ਬਾਹਰੋਂ, ਇਸ ਕਰਕੇ ਹੁਣ ਛੇਤੀ ਨਾਲ ਇਹਨਾਂ ਨੂੰ ਮਾਰਨ ਦਾ ਬੰਦੋਬਸਤ ਕਰਨਾ ਚਾਹੀਦਾ।
ਜੋ ਪਈ ਅਬ ਇਨਕੋ ਕਿਮ ਥੋੜੇ ਕਰੋ,
ਹਾਲੇ ਵੀ ਇਹਨਾਂ ਦੀ ਗਿਣਤੀ ਅੰਦਰ ਜ਼ਿਆਦਾ ਹੈ, ਕਹਿੰਦਾ ਕਿਸੇ ਤਰੀਕੇ ਇਹਨਾਂ ਨੂੰ ਹੁਣ ਘੱਟ ਕਰੀਏ ਕਿ ਹੋਰ ਘੱਟ ਜਾਣ।
ਮਾਰ ਕੂਟ ਕਰ ਬਾਹਰ ਨਿਕਲੋ,
ਔਰ ਇਹਨਾਂ ਨੂੰ ਮਾਰ ਕੁੱਟ ਕੇ ਇੱਕ ਵਾਰੀ ਕੰਢੇ ਕਰੀਏ।
ਥੋੜੇ ਕਰ ਬੰਦੇ ਫੜ ਲਿਓ,
ਜਦੋਂ ਬਿਲਕੁਲ ਹੀ ਥੋੜੇ ਜੇ ਸਿੰਘ ਰਹਿ ਜਾਣਗੇ ਅੰਦਰ, ਫਿਰ ਬੰਦੇ ਬਹਾਦਰ ਦੇ ਸਮੇਤ ਇਹਨਾਂ ਨੂੰ ਪਕੜ ਲਵਾਂਗੇ।
ਉਹ ਦਿੱਲੀ ਫੜ ਭੇਜੈ ਦਿਓ,
ਇਹਨਾਂ ਨੂੰ ਪਕੜ ਕੇ ਗ੍ਰਿਫਤਾਰ ਕਰਕੇ ਕੈਦ ਕਰਕੇ ਦਿੱਲੀ ਬਾਦਸ਼ਾਹ ਕੋਲ ਭੇਜਾਂਗੇ।
ਜੋ ਤੁਰਕਾਂ ਮਿਲ ਗੱਲ ਠਹਿਰਾਈ,
ਹੁਣ ਇਸ ਤਰ੍ਹਾਂ ਤੁਰਕਾਂ ਨੇ ਰਲ ਕੇ ਸਲਾਹ ਕੀਤੀ ਕਿ ਕਿਸੇ ਤਰੀਕੇ ਇਹਨਾਂ ਦੀ ਗਿਣਤੀ ਘਟਾਈਏ।
ਇੱਕ ਔਰ ਦਿਓ ਰਾਹ ਕਢਾਈ,
ਇਹਨਾਂ ਇੱਕ ਪਾਸਿਓਂ ਰਾਹ ਖੋਲ ਦਿੱਤਾ ਇੱਕ ਪਾਸਿਓਂ ਰਸਤਾ ਖੋਲ ਦਿੱਤਾ।
ਇਮ ਕੈ ਤੁਰਕ ਦਿਵਾਇਓ ਹੋਕੋ,
ਨਾਲੇ ਉੱਚੀ ਉੱਚੀ ਆਵਾਜ਼ ਵਿੱਚ ਹੋਕਾ ਦਵਾ ਦਿੱਤਾ, ਇਹ ਕਹਿਵਾ ਦਿੱਤਾ,
ਰਸਤੋ ਲਿਓ ਉਹ ਨਿਕਲ ਜਾਓ ਲੋਕੋ,
ਉਹ ਲੋਕੋ ਨਿਕਲ ਜੋ, ਜਿਹੜਾ ਰਸਤਾ ਤੁਹਾਨੂੰ ਦੇ ਦਿੱਤਾ ਜਿਹੜਾ ਇੱਥੋਂ ਨਿਕਲਣਾ ਚਾਹੁੰਦਾ ਹੈ ਉਹ ਇੱਥੋਂ ਨਿਕਲ ਕੇ ਚਲਾ ਜਾਵੇ।
ਛੱਡ ਛੱਡ ਸ਼ਸਤਰ ਲਾਗੇ ਜਾਣ,
ਇਹ ਸੁਣ ਕੇ ਉਸ ਵੇਲੇ ਕਈਆਂ ਨੇ ਇੱਥੋਂ ਜਾਣ ਦਾ ਮਨ ਬਣਾ ਲਿਆ, ਕਈਆਂ ਨੇ ਉਸ ਵੇਲੇ ਇੱਥੋਂ ਜਾਣ ਦੀਆਂ ਤਿਆਰੀਆਂ ਕਰ ਲਈਆਂ।
ਭੁੱਖ ਕੀ ਇੱਥੇ ਲੋਕ ਹੈਰਾਨ,
ਕਿਉਂਕਿ ਭੁੱਖ ਨੇ ਬਹੁਤ ਜ਼ਿਆਦਾ ਹੈਰਾਨ ਕੀਤਾ ਹੋਇਆ ਸੀ, ਉਸ ਦੁੱਖ ਤੋਂ ਬਚਣ ਵਾਸਤੇ ਕਈਆਂ ਨੇ ਤਿਆਰੀ ਕਰ ਲਈ ਜਾਣ ਲਈ।
ਸਿੱਖ ਸਿੱਧ ਕੀ ਕੱਛ ਥੋੜੇ ਰਹੇ,
ਸਿੱਧ ਸਿੰਘ ਜਿਹੜੇ ਸਨ ਉਹਨਾਂ ਆਖਿਆ ਪ੍ਰਾਣ ਚਲੇ ਜਾਣ ਪਰ ਹੁਣ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਸਾਥ ਛੱਡ ਕੇ ਨਹੀਂ ਜਾਵਾਂਗੇ।
ਛੱਡ ਹਥਿਆਰ ਸੌ ਪੈ ਰਹੇ,
ਹਥਿਆਰ ਵੀ ਚੁੱਕਣ ਦੀ ਤਾਕਤ ਕਿੱਥੇ ਸੀ ਸਿੰਘਾਂ ਵਿੱਚ, ਕਿਰਪਾਨਾਂ ਤੱਕ ਨਹੀਂ ਸਨ ਚੁੱਕ ਸਕਦੇ, ਬੰਦੂਕ ਚੁੱਕਣੀ ਤਾਂ ਇੱਕ ਪਾਸੇ ਰਹੀ, ਕਿਰਪਾਨ ਤੱਕ ਨਹੀਂ ਸਨ ਚੁੱਕ ਸਕਦੇ, ਹਥਿਆਰ ਕੋਲ ਡਿੱਗੇ ਪਏ ਨੇ ਪਰ ਉਹ ਚੱਕ ਨਹੀਂ ਸਕਦੇ, ਸਰੀਰਾਂ ਚ ਤਾਣ ਨਹੀਂ ਹੈ।
ਜੋ ਕੋ ਉਨ ਛੇੜੇ ਉੱਚੈ,
ਜੇ ਕੋਈ ਉਹਨਾਂ ਨੂੰ ਛੇੜਨਾ ਚਾਹੁੰਦਾ ਹੈ,
ਇੱਕ ਕੀ ਜਗ੍ਹਾ ਅੱਗਿਓ ਦਸ ਕਹੇ,
ਕਹਿੰਦੇ ਇੱਕ ਦੀ ਜਗ੍ਹਾ ਅੱਗੋਂ ਦਸ ਜਣੇ ਬੋਲਦੇ ਹਨ,
ਮਜੈਲ ਅੜਬਾਈ ਛੋੜੈ ਨਾਏ।
ਮਾਝੇ ਦੇ ਇਲਾਕੇ ਦੇ ਵੀ ਬੜੇ ਸਿੰਘ ਸਨ ਬਾਬਾ ਜੀ ਦੇ ਨਾਲ, ਉਹਨਾਂ ਅੰਦਰ ਅੜਵਾਈ ਉਸੇ ਤਰ੍ਹਾਂ ਹੀ ਹੈ, ਭਾਵੇਂ ਹਥਿਆਰ ਨਹੀਂ ਚੁੱਕ ਸਕਦੇ। ਜੇ ਤੁਰਕ ਕੋਈ ਛੇੜਨ ਵਾਸਤੇ ਗੱਲ ਕਹਿੰਦਾ ਨਾ ਉਹਨਾਂ ਨੂੰ, ਤੇ ਅੱਗੋਂ ਦਸ ਦਸ ਜਵਾਬ ਦਿੰਦੇ ਨੇ, ਉੱਦਾਂ ਲੜਨ ਜੋਗੇ ਨਹੀਂ ਰਹੇ। ਪਰ ਜੇ ਕੋਈ ਤੁਰਕ ਬੋਲਦਾ ਨਾ ਤੇ ਉਹਦੀ ਇੱਕ ਗੱਲ ਦੇ ਦਸ ਦਸ ਜਵਾਬ ਦਿੰਦੇ ਨੇ।
ਲੜਨ ਮਰਨ ਤੇ ਨੈ ਸੰਕਾਏ,
ਲੜਨ ਤੇ ਮਰਨ ਤੋਂ ਸ਼ੰਕਾ ਨਹੀਂ ਕਰਦੇ। ਲੜਨ ਮਰਨ ਤੋਂ ਉਹਨਾਂ ਦੇ ਮਨ ਚ ਕੋਈ ਰੰਚਕ ਭਰ ਵੀ ਡਰ ਤੇ ਭੈ ਨਹੀਂ ਹੈ।
ਦੋਹਰਾ ਰੱਸੀ ਜਲੀ ਨਾ ਵੱਟ ਜਲਿਓ, ਬਲ ਗਇਓ ਨਾ ਗਇਓ ਗੁਮਾਨ।
ਤੁਰਕ ਕਹਿੰਦੇ ਜਦੋਂ ਸਿੰਘਾਂ ਨੂੰ ਵੇਖਦੇ ਨਾ ਵੀ ਹਾਲੇ ਵੀ ਉਹੀ ਕਰੰਟ ਹੈ, ਭਾਵੇਂ ਭੁੱਖ ਦੇ ਨਾਲ ਮਰ ਰਹੇ ਨੇ, ਪਰ ਇੱਕ ਗੱਲ ਕਹਿੰਦੇ ਅੱਗੋਂ ਦਸ ਦਸ ਜਵਾਬ ਦਿੰਦੇ ਨੇ, ਸਰੀਰਾਂ ਚ ਤਾਣ ਕੋਈ ਨੀ ਲੜਨ ਵਾਸਤੇ। ਤੇ ਕਹਿੰਦੇ ਆਹ ਵੇਖੋ ਰੱਸੀ ਸੜ ਗਈ ਪਰ ਵਲ ਨਹੀਂ ਗਿਆ ਇਹਨਾਂ ਦਾ, ਰੱਸੀ ਸੜ ਜਾਂਦੀ ਹੈ ਪਰ ਵਲ ਨਹੀਂ ਜਾਂਦਾ, ਸਰੀਰ ਇਹਨਾਂ ਦੇ ਸੁੱਕ ਕੇ ਸੜ ਗਏ ਨੇ ਪਰ ਇਹਨਾਂ ਅੰਦਰ ਜਿਹੜਾ ਉਹ ਗੁਮਾਨ ਹੈ ਨਾ ਸੂਰਮੇ ਹੋਣ ਦਾ ਉਹ ਨਹੀਂ ਗਿਆ।
ਸ਼ਸਤਰ ਛੁੱਟੇ ਨਾ ਥਲ ਛੁੱਟੇ ਓ, ਐਸ ਮਝੈਲ ਜਵਾਨ।
ਕਹਿੰਦੇ ਸ਼ਸਤਰ ਛੁੱਟ ਗਏ ਨੇ ਇਹਨਾਂ ਦੇ ਹੱਥੋਂ ਪਰ ਇਹ ਜਗ੍ਹਾ ਨਹੀਂ ਛੱਡਦੇ ਹਾਲੇ ਵੀ, ਕਹਿੰਦੇ ਅਸੀਂ ਇੱਥੇ ਹੀ ਰਹਾਂਗੇ, ਇੱਥੇ ਹੀ ਮਰ ਜਾਵਾਂਗੇ ਪਰ ਇਹ ਛੱਡ ਕੇ ਨਹੀਂ ਜਾਵਾਂਗੇ। ਕਹਿੰਦੇ ਇਹੋ ਜਿਹੇ ਜਵਾਨ ਨੇ, ਇਹੋ ਜਿਹੇ ਸੂਰਮੇ ਨੇ। ਇਹ ਉਪਮਾ ਤਾਂ ਤੁਰਕ ਵੀ ਸਿੰਘਾਂ ਦੀ ਕਰਦੇ ਸਨ, ਹਾਲਾਂਕਿ ਦੁਸ਼ਮਣ ਹੈ, ਦੁਸ਼ਮਣ ਕਦੇ ਆਪਣੇ ਦੁਸ਼ਮਣ ਦੀ ਉਪਮਾ ਨਹੀਂ ਕਰਦਾ, ਪਰ ਤੁਰਕ ਬਾਹਰ ਆ ਕੇ ਗੱਲਾਂ ਕਰਦੇ ਸਨ ਆਪੋ ਵਿੱਚ, ਕਹਿੰਦੇ ਸਨ ਇਹਨਾਂ ਵਰਗਾ ਲੜਾਕਾ ਕੋਈ ਨਹੀਂ, ਇਹਨਾਂ ਵਰਗੀ ਲੜਾਈ ਕੋਈ ਨਹੀਂ ਕਰ ਸਕਦਾ, ਇਹਨਾਂ ਜੈਸਾ ਯੁੱਧ ਕੋਈ ਨਹੀਂ ਕਰ ਸਕਦਾ। ਇਹ ਗੱਲ ਤੁਰਕ ਵੀ ਕਹਿੰਦੇ ਸਨ, ਉਹਨਾਂ ਦੇ ਮੂੰਹੋਂ ਵੀ ਸਿੰਘਾਂ ਦੀ ਉਪਮਾ। ਗੱਲ ਤਾਂ ਇਹ ਹੈ ਵੀ ਦੁਸ਼ਮਣ ਵੀ ਤੁਹਾਡੀ ਵਡਿਆਈ ਕਰੇ ਫਿਰ ਤੁਹਾਡੀ ਸਿਫਤ ਕਿਸੇ ਕੰਮ ਦੇ ਵਿੱਚ ਲੱਗ ਸਕਦੀ ਹੈ, ਕਿ ਦੁਸ਼ਮਣ ਵੀ ਗੱਲ ਕਹਿੰਦਾ ਕਹਿੰਦਾ ਤੁਹਾਡੀ ਵਡਿਆਈ ਕਰ ਜਾਏ। ਅਬਦਾਲੀ ਦੇ ਸਮੇਂ ਇੱਕ ਮੌਲਵੀ ਸੀ ਨਾਲ, ਉਹਨੇ ਇਤਿਹਾਸ ਲਿਖਿਆ ਜਦੋਂ ਅਬਦਾਲੀ ਤੇ ਸਿੰਘ ਹਮਲਾ ਕਰਦੇ ਸਨ, ਤੇ ਲਿਖਦਿਆਂ ਲਿਖਦਿਆਂ ਕਹਿਣ ਲੱਗਾ ਇਹ ਜਿਹੜੇ ਸਿੱਖ ਨੇ ਇਹ ਸੱਗ ਨੇ, ਸੱਗ ਸੱਗ ਕਹਿੰਦੇ ਨੇ ਕੁੱਤੇ ਨੂੰ। ਫਿਰ ਲਿਖਦਾ ਲਿਖਦਾ ਕਹਿੰਦਾ ਨਾ ਓਏ ਇਹਨਾਂ ਨੂੰ ਸੱਗ ਨਾ ਆਖੋ, ਇਹ ਤਾਂ ਸ਼ੇਰ ਨੇ, ਸ਼ੇਰ। ਜਿਹੜਾ ਦੁਸ਼ਮਣ ਪਹਿਲਾਂ ਕਹਿ ਰਿਹਾ ਸੀ ਸੱਗ, ਇੱਕਦਮ ਬਦਲ ਕੇ ਉਹਦੇ ਮੂੰਹੋਂ ਉਪਮਾ ਨਿਕਲ ਰਹੀ ਹੈ, ਕਹਿੰਦਾ ਨਾ ਬਈ ਨਾ ਇਹ ਸੱਗ ਨਹੀਂ, ਇਹ ਤਾਂ ਬੱਬਰ ਸ਼ੇਰ ਨੇ, ਇਹਨਾਂ ਜੈਸਾ ਹੌਸਲਾ ਕਿਸੇ ਚ ਨਹੀਂ ਹੋ ਸਕਦਾ। ਇਹ ਦੁਸ਼ਮਣਾਂ ਦੇ ਮੂੰਹੋਂ ਵੀ ਇਹ ਗੱਲਾਂ ਲਿਖੀਆਂ ਗਈਆਂ ਖਾਲਸੇ ਦੀ ਉਪਮਾ ਦੇ ਵਿੱਚ। ਤੋਂ ਕਹਿਣ ਲੱਗੇ ਉਹ ਜਿਹੜੇ ਤੁਰਕ ਸਨ ਨਾ ਬਾਹਰ, ਉਹ ਕਹਿੰਦੇ ਵੇਖ ਲਓ ਸ਼ਸਤਰ ਛੁੱਟ ਗਏ ਨੇ ਹੱਥੋਂ ਪਰ ਲੜਨ ਦਾ ਜਜ਼ਬਾ ਹਾਲੇ ਵੀ ਅੰਦਰ ਉਹੀ ਹੈ, ਕਿਰਪਾਨਾਂ ਨਹੀਂ ਚੁੱਕੀਆਂ ਜਾਂਦੀਆਂ ਇਹਨਾਂ ਕੋਲੋਂ ਕਿਉਂਕਿ ਸਰੀਰ ਕਮਜ਼ੋਰ ਹੋ ਗਏ ਨੇ, ਸ਼ਸਤਰ ਚੁੱਕੇ ਨਹੀਂ ਜਾ ਰਹੇ, ਹਥਿਆਰ ਚੁੱਕੇ ਨਹੀਂ ਜਾ ਰਹੇ, ਉਹ ਡਿੱਗੇ ਪਏ ਨੇ। ਤੇ ਫਿਰ ਵੀ ਕਹਿੰਦੇ ਆ ਜਾਓ ਲੜਨ ਨੂੰ ਤਿਆਰ ਆ ਅਸੀਂ ਤੁਹਾਡੇ ਨਾਲ, ਹਾਲਾਂਕਿ ਸਰੀਰ ਨਹੀਂ ਉੱਠਦੇ, ਲੰਮਾ ਪਏ ਜ਼ਮੀਨ ਦੇ ਉੱਤੇ ਹੀ, ਜ਼ਮੀਨ ਤੇ ਭੁੰਜਿਆਂ ਪਏ ਵੀ ਸਾਨੂੰ ਤਾੜਦੇ ਨੇ, ਸਾਨੂੰ ਕਹਿੰਦੇ ਆ ਜਾਓ ਅਸੀਂ ਲੜਨ ਨੂੰ ਤਿਆਰ ਬੈਠੇ ਹਾਂ। ਕਹਿੰਦੇ ਵੇਖੋ ਇਹ ਕਿਹੋ ਜਿਹੇ ਸੂਰਮੇ ਨੇ, ਇਹ ਕਿਹੋ ਜਿਹੇ ਜਵਾਨ ਹਨ।
ਲੜਨੇ ਤੇ ਵੈ ਕਿਆ ਡਰੇ ਰਹੇ ਸਾਸ ਉਨ ਟੋਕ,
ਲੜਨ ਤੋਂ ਹੁਣ ਉਹ ਕੀ ਡਰਨ ਜਿਨ੍ਹਾਂ ਦੇ ਆਖਰੀ ਸਾਹ ਨੇੜੇ ਆ ਗਏ ਹੋਣ, ਉਹਨਾਂ ਨੂੰ ਹੁਣ ਕੀ ਆ ਵੀ ਜੇ ਲੜ ਕੇ ਵੀ ਮਰਨਾ ਤੇ ਉਦਾਂ ਵੀ ਮਰਨਾ ਹੀ ਆ, ਪ੍ਰਾਣ ਨਿਕਲਣ ਵਾਲੇ ਨੇ। ਕਹਿੰਦੇ ਹੁਣ ਉਹਨਾਂ ਨੇ ਲੜਨ ਤੋਂ ਭਲਾ ਕੀ ਡਰਨਾ ਸੀ।
ਇਨ ਪੀ ਉਨ ਕੋ ਨੈ ਛੱਡੇ ਯਾ ਮੈਂ ਥੋ ਨੈ ਲੂਕ,
ਕਹਿੰਦੇ ਇਹੋ ਜਿਹੇ ਸਿੰਘ ਨੇ, ਇਹੋ ਜਿਹੇ ਬਹਾਦਰ ਨੇ, ਇਹੋ ਜਿਹੇ ਸੂਰਮੇ ਨੇ, ਇਹੋ ਜਿਹੇ ਯੋਧੇ ਨੇ ਕਿ ਉਸ ਵਕਤ ਇਹਦੇ ਚ ਕੋਈ ਲੁਕਾ ਨਹੀਂ ਹੈ। ਕਹਿੰਦੇ ਸਪਸ਼ਟ ਹੈ ਇਹ ਗੱਲ ਕਿ ਇਸ ਤਰ੍ਹਾਂ ਤੁਰਕ ਵੀ ਕਹਿ ਰਹੇ ਨੇ ਕਿ ਮਰਨ ਤੋਂ ਡਰਨ ਵਾਲੇ ਨੇ, ਵੀ ਡਿੱਗੇ ਡਿੱਗੇ ਵੀ ਇਹਨਾਂ ਨੂੰ ਉੱਠ ਖਲੋਣਾ ਜੇ ਲੜਨ ਜਾਵਾਂਗੇ ਇਹਨਾਂ ਨਾਲ। ਤੁਰਕਾਂ ਦੇ ਅੰਦਰ ਫਿਰ ਵੀ ਡਰ ਹੈ, ਹਾਲਾਂਕਿ ਕਈ ਮਹੀਨਿਆਂ ਤੋਂ ਭੁੱਖਾ ਆਦਮੀ ਪਿਆ ਹੋਵੇ ਸਾਡੇ ਸਾਹਮਣੇ, ਉਹ ਕੀ ਲੜੇਗਾ, ਹੱਡੀਆਂ ਦੀ ਮੁੱਠ ਹੋਵੇ, ਕਿਰਪਾਨ ਉਹਦੇ ਕੋਲੋਂ ਚੁੱਕੀ ਨਾ ਜਾਂਦੀ ਹੋਵੇ, ਪਰ ਕਿੰਨਾ ਡਰ ਹੋਵੇਗਾ ਤੁਰਕਾਂ ਦੇ ਦਿਲਾਂ ਵਿੱਚ ਵੀ ਡਿੱਗੇ ਪਏ ਸਿੰਘ ਤੇ ਵੀ ਆ ਕੇ ਹਮਲਾ ਨਹੀਂ ਸੀ ਕਰ ਸਕਦੇ ਵੀ ਖਬਰੇ ਕਿਤੇ ਉੱਠੀ ਨਾ ਜਾਵੇ ਆ ਹੀ ਨਾ ਜਾਵੇ ਕਿਤੇ ਤਕੜਾ ਹੋ ਕੇ। ਸਿੰਘਾਂ ਦੇ ਸਰੀਰ ਦਾ ਬਲ ਭਾਵੇਂ ਹਾਰ ਗਿਆ ਪਰ ਸੁਰਤੀ ਕਰਕੇ ਹਾਲੇ ਵੀ ਚੜ੍ਹਦੀ ਕਲਾ ਵਿੱਚ ਨੇ। ਮਾਨਸਿਕ ਬਲ ਜਿਹੜਾ ਹੈ ਖਾਲਸਾ ਜੀ, ਸਰੀਰ ਦੇ ਬਲ ਦੇ ਨਾਲ ਸਾਰੀ ਗੱਲ ਨਹੀਂ ਬਣਦੀ। ਹਾਂ, ਜਿੱਥੇ ਸਰੀਰ ਦੇ ਬਲ ਦੀ ਲੋੜ ਹੋਵੇ ਉਹ ਵੀ ਚਾਹੀਦਾ, ਪਰ ਮਾਨਸਿਕ ਬਲ ਵੀ ਜਿਹੜਾ ਹੈ ਉਹ ਪ੍ਰਬਲ ਹੋਣਾ ਚਾਹੀਦਾ। ਸਿੰਘਾਂ ਦੇ ਅੰਦਰ ਮਾਨਸਿਕ ਬਲ ਇਤਨਾ ਪ੍ਰਬਲ ਹੈ ਕਿ ਉਸ ਮਾਨਸਿਕ ਬਲ ਨੂੰ ਉਹਨਾਂ ਨੇ ਡੋਲਣ ਨਹੀਂ ਦਿੱਤਾ। ਉਹ ਹਾਲੇ ਵੀ ਉਸੇ ਤਰ੍ਹਾਂ ਤਿਆਰ ਉਮਰ ਤਿਆਰ ਨੇ, ਮਰਨ ਮਰਾਉਣ ਦੀ ਗੱਲ ਹਾਲੇ ਵੀ ਜ਼ੁਬਾਨ ਤੋਂ ਉਸੇ ਤਰ੍ਹਾਂ ਕਰਦੇ ਨੇ। ਇਸੇ ਕਰਕੇ ਤਾਂ ਉਹ ਕਹਿ ਰਹੇ ਨੇ, ਕਹਿੰਦੇ ਰੱਸੀ ਸੜ ਗਈ ਵਲ ਨਹੀਂ ਗਿਆ, ਕਹਿੰਦੇ ਸਰੀਰ ਸੁੱਕ ਕੇ ਸੜ ਗਏ ਨੇ, ਪਰ ਹਾਲੇ ਵੀ ਇਹਨਾਂ ਅੰਦਰੋਂ ਲੜਨ ਦਾ ਜਜ਼ਬਾ ਖਤਮ ਨਹੀਂ ਹੋਇਆ। ਲੜਨ ਦਾ ਜਜ਼ਬਾ ਤਾਂ ਸਿੰਘ ਦੇ ਅੰਦਰ ਉਦੋਂ ਤੱਕ ਖਤਮ ਨਹੀਂ ਹੁੰਦਾ ਜਦੋਂ ਤੱਕ ਇਹਦੇ ਸਰੀਰ ਵਿੱਚ ਅਖੀਰਲਾ ਸਾਹ ਚੱਲ ਰਿਹਾ ਔਰ ਉਹ ਨਿਕਲ ਨਹੀਂ ਜਾਂਦਾ। ਸੋ ਇਹਨਾਂ ਸਿੰਘਾਂ ਦਾ ਹੋਰ ਇਤਿਹਾਸ, ਅਤੇ ਜਿਵੇਂ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ।